automatic. Quick Truck Lube, chete ahina rakhyo. Truck di badhiya service lai Quick Truck Lube. Lodge TG location bhi khol diya. Exit 579 from Highway 401 in Napanee. Aho ji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
Boost your business's bottom line by adopting new digital strategies and technologies. Get access to expert advice and apply for up to $15,000 in grants at canada.ca/digital-adoption. A message from the Government of Canada.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲ੍ਹਣ ਦਾ ਸੁਨਹਿਰੀ ਮੌਕਾ 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036
यार बड़ी भुख लगी है पर इस वेले खान नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठोरा नु
9057933636
ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ for all their individual investments and insurance needs, financial planning, and their estate planning. Please feel free to give me a call, and I'll be more than happy to assist you. Thank you.
416-917-1456 416-917-1456 Rajpal Brad.
ਸ
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416-213-1165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
First, second, third mortgage, home equity, business loan, debt consolidation, refinance, rent to only, call karo Devinder Pawar nu 647-988-8731, 647-988-8731.
Je nahi hona khajjal khwar, ta call karo
Devinder Pawar.
Jekar ek vaar ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
लेक दे किनारे ते पहाड़ां दी गोच वसे ब्लू माउंटेन एरिया ते वसागा बीच विच नवीं कॉन्डोज दी बुकिंग शुरू कॉन्डो च आप रहो इन्वेस्ट करके किराए ते देओ या असाइनमेंट ते बेच के डॉलर कमाओ मर्जी तुहाडी कीमतां ने वधना ही वधना है फ्री असाइनमेंट फ्री अप्लायंसेस पार्किंग इंक्लूडेड ते कीमतां 4.5 लाख तों मॉडर्न सहूलतां नाल लैस शानदार बिल्डिंग पहाड़ां दी गोद ते लेक दा किनारा बस नजारा ही नजारा अपना यूनिट बुक करवाउण लई रीमैक्स स्पैशलिस्ट चरणजीत ब्राड़ नूं हुणे कॉल करो 647-300-8436
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਅਤੇ ਆਪਣੇ ਕੰਮਾਂ ਕਾਰਾਂ 'ਤੇ ਡਟੇ ਹੋਵੋਗੇ ਨਾਲ ਦੀ ਨਾਲ ਸਾਨੂੰ ਇਹ ਵੀ ਉਮੀਦ ਰੱਖਣੀ ਚਾਹੀਦੀ ਹੈ ਵੀ ਤੁਸੀਂ ਸਾਡਾ ਜਿਹੜਾ ਰੇਡੀਓ ਚੈਨਲ ਆ ਉਹ ਸਵੇਰ ਤੋਂ ਹੀ ਔਨ ਕਰਕੇ ਰੱਖਦੇ ਹੋ ਅਤੇ ਜਿੰਨੀ ਦੇਰ ਤਾਈਂ ਸੂਰਜ ਨਹੀਂ ਛੁਪ ਜਾਂਦਾ ਉਨੀ ਦੇਰ ਤਾਈਂ ਤੁਸੀਂ 770 ਪ੍ਰੋਗਰਾਮ ਸੁਣਦੇ ਹੋ ਹੋਸਟ ਆਪੋ ਆਪਣੀ ਸਮਝ ਦੇ ਮੁਤਾਬਕ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਹੋਸਟ ਨੇ ਸਾਰੇ ਬੜੇ ਤੇਜ਼ ਤਰਾਰ ਅਤੇ ਬੜੀਆਂ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਵਾਲੇ ਨੇ ਜਿਵੇਂ ਗੁਲਦਸਤੇ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਨੇ ਆਈ ਅਲੱਗ ਅਲੱਗ ਵਿਚਾਰਾਂ ਵਾਲੇ ਸਾਡੇ ਜਿਹੜੇ ਚੈਨਲ 'ਤੇ ਲੋਕ ਨੇ ਸਾਡੀ ਵਾਰੀ ਆ ਜੀ ਜਿਹੜੀ 2 ਤੋਂ 3 ਵਜੇ ਤਾਈਂ ਹੁੰਦੀ ਆ ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ ਪ੍ਰੋਗਰਾਮ ਨੂੰ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਧੰਨਵਾਦ ਤੁਹਾਡਾ ਜੀ ਤੁਸੀਂ ਸੁਣਦੇ ਹੋ ਫੀਡਬੈਕ ਦਿੰਦੇ ਹੋ ਮਿਹਰਬਾਨੀ ਪ੍ਰੋਗਰਾਮ ਤੋਂ ਬਾਅਦ 'ਚ ਕਿਤੇ ਕੋਈ ਗੱਲਬਾਤ ਕਰਨੀ ਹੋਵੇ 647-300-8436 ਮੇਰਾ ਨੰਬਰ ਆ ਰਾਣਾ ਜੀ ਦਾ ਨੰਬਰ 905-915-8484 ਹੁੰਦਾ ਰੇਡੀਓ 'ਤੇ ਕਿਉਂਕਿ ਸਮਾਂ ਥੋੜ੍ਹਾ ਹੁੰਦਾ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਬਈ ਟੂ ਦਾ ਪੁਆਇੰਟ ਗੱਲ ਆ ਜਿਹੜੀ ਉਹੀ ਕੀਤੀ ਜਾਵੇ ਪਰ ਬਾਅਦ ਦੇ ਵਿੱਚ ਤੁਸੀਂ ਕਰ ਲਿਆ ਕਰੋ ਫੋਨ ਜੇ ਕਈ ਵਾਰੀ ਕੋਈ ਅਲੱਗ ਮਸਲੇ 'ਤੇ ਕੋਈ ਗੱਲ ਕਰਨੀ ਹੁੰਦੀ ਹੈ ਕੋਈ ਸਬਜੈਕਟ ਕੋਈ ਇਸ਼ੂ ਧਿਆਨ ਦੇ ਵਿੱਚ ਲਿਆਉਣਾ ਹੁੰਦਾ ਅਤੇ ਮੋਸਟ ਵੈਲਕਮ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਜੀ ਤੁਸੀਂ ਦੋਸਤੋ ਦਲੀਲ ਲੌਜਿਕ ਤਰਕ ਇਸ ਦੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਦਲੀਲ ਨੂੰ ਮੁੱਖ ਰੱਖਿਆ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਪਿਛਲੇ 500-600 ਸਾਲਾਂ ਦੀ ਗੱਲ ਕਰਨੀ ਹੋਵੇ ਤਾਂ ਹੋਰ ਵੀ ਬਹੁਤ ਸਾਰੇ ਹੋਏ ਨੇ ਪਰ ਸਿੱਖ ਲਹਿਰ ਦੇ ਵਿੱਚ ਭਗਤ ਕਬੀਰ ਬਾਬਾ ਨਾਨਕ ਹੁਣ ਅਸੀਂ ਇਹ ਗੱਲਾਂ ਕਹਿ ਕੇ ਇਹ ਨਹੀਂ ਵੀ ਦੂਜਿਆਂ ਨੂੰ ਕੋਈ ਛੋਟਾ ਗਿਣਦੇ ਪਰ ਮੁੱਖ ਦੇਖੋ ਕੋਈ ਤਲਵਾਰ ਦਾ ਧਨੀ ਹੁੰਦਾ ਕੋਈ ਇਨਸਾਨ ਜਿਹੜਾ ਆਲਰਾਊਂਡਰ ਹੁੰਦਾ ਕਿਸੇ ਦੀ ਸ਼ਖਸੀਅਤ ਬਹੁਤ ਪੱਕੀ ਹੁੰਦੀ ਹੈ ਪਰ ਜੇ ਦਲੀਲ ਦੀ ਅਤੇ ਤਰਕ ਦੀ ਗੱਲ ਕਰਨੀ ਹੋਵੇ ਤਾਂ ਮੈਂ ਜਿਵੇਂ ਕਿਹਾ ਭਗਤ ਕਬੀਰ ਬਾਬਾ ਨਾਨਕ ਹੋ ਸਕਦਾ ਮੇਰੇ ਕੁਝ ਹੋਰ ਧਿਆਨ 'ਚ ਨਾ ਹੋਣ ਪਰ ਮੈਂ ਮਾਡਰਨ ਸਮੇਂ 'ਤੇ ਜਦੋਂ ਆਉਣਾ ਅਤੇ ਭਗਤ ਸਿੰਘ ਹੁਣ ਦਲੀਲ ਆਪਣੇ ਆਪ ਦੇ ਵਿੱਚ ਕੀ ਹੈ ਬਹੁਤੇ ਲੋਕ ਤਾਂ ਕਹਿੰਦੇ ਜੀ ਆਹ ਹੀ ਦਲੀਲ ਆ ਵੀ ਫਲਾਨੇ ਨੇ ਆਹ ਗੱਲ ਕਹਿਤੀ ਅਤੇ ਮੈਂ ਆਹ ਗੱਲ ਮੰਨ ਲਈ ਵੀ ਫਲਾਨੇ ਨੇ ਇੱਕ ਦਲੀਲ ਦਿੱਤੀ ਸੀ ਅਤੇ ਮੈਂ ਮੰਨ ਲਿਆ ਦਲੀਲ ਆ ਜਿਹੜੀ ਉਹ ਐਂ ਨਹੀਂ ਹੁੰਦੀ ਬਈ ਦਲੀਲ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਕ ਪੱਖ ਪੇਸ਼ ਕਰਤਾ ਕੋਈ ਉਹ ਦਲੀਲ ਹੋ ਗਈ ਦਲੀਲ ਬੜੀ ਵਜ਼ਨਦਾਰ ਹੁੰਦੀ ਆ ਬੜਾ ਭਾਰ ਹੁੰਦਾ ਉਹਦੇ ਵਿੱਚ ਦਲੀਲ ਦੇ ਵਿੱਚ ਅਤੇ ਜਿਹੜੀ ਦਲੀਲ ਦੇ ਵਿੱਚ ਭਾਰ ਨਹੀਂ ਹੈ ਨਾ ਉਹ ਦਲੀਲ ਹੀ ਨਹੀਂ ਹੈਗੀ ਉਹ ਤਾਂ ਐਵੇਂ ਬਿਆਨ ਆ ਫੋਕਾ ਬਿਆਨ ਹੁੰਦਾ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰਕੇ ਗਿਆ ਸੀ ਵੀ ਸਾਨੂੰ ਸੁਣੀਆਂ ਸੁਣਾਈਆਂ ਗੱਲਾਂ ਕਰਨ ਦੀ ਆਦਤ ਆ ਸੁਣਨ ਦੀ ਵੀ ਆਦਤ ਹੈਗੀ ਆ ਨਜ਼ਾਰੇ ਲੈਣ ਦੀ ਵੀ ਆਦਤ ਆ ਚਟਕਾਰੇ ਲਾ ਕੇ ਗੱਲਾਂ ਕਰਦੇ ਹਾਂ ਪੂਰੀਆਂ ਸੁਣਦੇ ਹਾਂ ਇੱਕ ਆਮ ਹੀ ਸਾਡੇ ਸੁਣਾਈ ਜਾਂਦੀ ਆ ਗੱਲ ਵੀ ਜੇ ਦੋ ਪੱਖ ਹੋਣ ਕਹਿਣਗੇ ਜੀ ਗਲਾਸ ਦਾ ਇੱਕ ਇੱਕ ਅੱਧਾ ਗਲਾਸ ਭਰਿਆ ਅਤੇ ਅੱਧਾ ਖਾਲੀ ਆ ਇਹ ਕੋਈ ਦਲੀਲ ਨਹੀਂ ਹੈਗੀ। ਇਹ ਤਸਵੀਰ ਨੂੰ ਦੇਖਣ ਦੇ ਦੋ ਪੱਖ ਨੇ, ਜੇ ਖਾਲੀ ਅੱਧਾ ਗਲਾਸ ਤੇ ਖਾਲੀ ਦੇ ਖਾਲੇਪਣ ਤੇ ਖਾਲੀਪਣ ਤੇ ਗੱਲ ਕਰਨੀ ਹੋਵੇ ਤੇ ਅੱਧਾ ਭਰਿਆ ਤੇ ਉਹਦੇ ਭਰੇ ਹੋਏ ਤੇ ਗੱਲ ਕਰਨੀ ਹੋਵੇ ਤਾਂ ਬਹੁਤ ਇਹ ਘੰਟਿਆਂ ਬੱਧੀ ਦਾ ਮਤਲਬ ਮਸਲਾ ਹੈਗਾ। ਇਹ ਪੱਖ ਨੇ ਦੋ, ਆਪਣੇ ਪੱਖ ਤੇ ਐਵੇਂ ਖੜੇ ਰਹਿਣਾ ਉਹ ਵੀ ਗਲਤ ਆ। ਇੱਕ ਨਾ ਰਿਵਾਜ਼ ਹੁੰਦਾ ਸੀ, ਤੁਸੀਂ ਸ਼ਾਇਦ ਪੁਰਾਣੇ ਰੇਡੀਓ ਸੁਣੇ ਹੋਣੇ, ਬਹੁਤ ਸਾਰੇ ਹੋਸਟ ਇਸ ਤਰ੍ਹਾਂ ਕਰਦੇ ਨੇ, ਉਹ ਜਦੋਂ ਰੇਡੀਓ ਕਰਦੇ ਨੇ ਨਾ ਉਹ ਕਹਿੰਦੇ ਜੀ ਚਲੋ ਆਪਾਂ ਨਾ ਬਹਿਸ ਕਰਾਂਗੇ, ਤੁਸੀਂ ਦੋ ਇੱਕ ਪੱਖ ਤੇ ਤੁਸੀਂ ਅੜੇ ਰਹਿਣਾ, ਇੱਕ ਪੱਖ ਤੇ ਮੈਂ ਅੜੇ ਰਹਿਣਾ, ਮਤਲਬ ਉਹਨਾਂ ਨੇ ਸ਼ੋਅ ਕਰਨਾ ਹੁੰਦਾ। ਅਸਲ ਦੇ ਵਿੱਚ ਉਹ ਦਲੀਲਬਾਜ਼ੀ ਉਹ ਨਹੀਂ ਹੁੰਦੀ ਉਸ ਤਰ੍ਹਾਂ। ਜਦੋਂ ਤੁਸੀਂ ਵਿਚਾਰ ਚਰਚਾ ਕਰਦੇ ਹੋ, ਸੰਵਾਦ ਕਰਦੇ ਹੋ, ਤੁਹਾਨੂੰ ਕਾਫੀ ਕੁਛ ਲੱਭਣਾ ਪੈਂਦਾ, ਐਨਾਲਿਸਿਸ ਕਰਨਾ ਪੈਂਦਾ, ਆਪਣੇ ਆਪ ਨੂੰ ਖਪਾਉਣਾ ਪੈਂਦਾ, ਆਪਣੇ ਅੰਦਰ ਜਿਹੜੀ ਬਾਇਸ ਪਈ ਹੁੰਦੀ ਹੈ ਨਾ ਕਿਸੇ ਪ੍ਰਤੀ ਉਹਨੂੰ ਛੱਡਣਾ ਪੈਂਦਾ। ਮੈਂ ਹੁਣ ਤੁਹਾਨੂੰ ਨਾ ਬੜੀਆਂ ਠੋਸ ਉਦਾਹਰਣਾਂ ਦੇਣੀਆਂ ਨੇ। ਮੈਂ ਨਿੱਜੀ ਨਹੀਂ, ਮੇਰਾ ਕਿਸੇ ਨਾਲ ਕੋਈ ਨਿੱਜੀ ਪ੍ਰੇਮ ਨਹੀਂ, ਨਾ ਕੋਈ ਨਿੱਜੀ ਵਿਰੋਧ ਆ। ਮੈਂ ਨਾ ਇੱਕ ਖਾਸ ਕੰਟੈਕਸਟ ਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਲੱਗਿਆ, ਦਲੀਲ ਵਾਲੇ ਦੇ ਨਾਲ, ਮਾਫੀ ਚਾਹੁੰਦਾ। ਦੇਖੋ ਮਾਡਰਨ ਆਹ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਇਹਦੇ ਵਿੱਚ ਜੇ ਸਿੱਖਾਂ 'ਚ ਚੱਲਦੇ ਵਾਦ ਵਿਵਾਦ ਦੀ ਗੱਲ ਕਰਨੀ ਹੋਵੇ ਤਾਂ ਇੱਕ ਤਾਂ ਦਮਦਮੀ ਟਕਸਾਲ ਵਾਲੇ ਜਾਂ ਟਕਸਾਲੀ ਸਿੱਖ ਨੇ ਪੁਰਾਣੇ, ਕੋਈ ਉਹਨਾਂ ਨੂੰ ਰੂੜੀਵਾਦੀ ਕਹਿ ਦਿੰਦਾ, ਕੋਈ ਮੂਲਵਾਦੀ ਕਹਿ ਦਿੰਦਾ, ਇੱਕ ਵਿੱਚ ਵਿਚਾਲੇ ਵਾਲੇ ਨੇ ਮੋਡਰੇਟ, ਇੱਕ ਅਗਾਂਹ ਵਧੂ ਕਹਾਉਂਦੇ ਨੇ ਆਪਣੇ ਆਪ ਨੂੰ ਜਾਂ ਅਪਗ੍ਰੇਡ ਕਹਾਉਂਦੇ ਨੇ। ਤੁਸੀਂ ਸਮਝ ਗਏ ਹੋਵੋਗੇ, ਜਿਹੜੇ ਪੁਰਾਣੇ ਨੇ ਉਹਨਾਂ ਨੂੰ ਟਕਸਾਲੀ ਕਹਿ ਦਿੰਦੇ ਆ ਅਤੇ ਉਹ ਪਹਿਰਾਵੇ 'ਤੇ ਬਹੁਤ ਜ਼ੋਰ ਦਿੰਦੇ ਨੇ ਅਤੇ ਉਹ ਆਪਣੇ ਆਪ ਨੂੰ ਬੜਾ ਸਿੱਖੀ ਦੇ ਨੇੜੇ ਸਮਝਦੇ ਨੇ ਉਹਨਾਂ ਦੀ, ਅਤੇ ਜਿਹੜੇ ਨਵੇਂ ਨੇ ਇਹਨਾਂ ਦੀ ਆਪਸ ਵਿੱਚ ਦੀ ਕਾਫੀ ਰੌਲਾ ਰੱਪਾ ਚੱਲਦਾ ਹੁੰਦਾ। ਕਈ ਵਾਰ ਤਾਂ ਗੁਰਦੁਆਰਿਆਂ 'ਚ ਕਿਰਪਾਨਾਂ ਕੁਰਪੂਨਾਂ ਵੀ ਚੱਲ ਜਾਂਦੀਆਂ, ਪਰ ਫੇਸਬੁੱਕ 'ਤੇ ਮੈਂ ਚਰਚਾ ਵੇਖਦਾ, ਕਾਫੀ ਵੇਖਦਾ, ਮੈਂ ਕਦੇ ਦਖਲਅੰਦਾਜ਼ੀ ਨਹੀਂ ਕੀਤੀ, ਆਪਾਂ ਨੂੰ ਕੀ ਲੋੜ ਪਈ ਆ। ਉਹਨਾਂ ਦੇ ਵਿੱਚ ਉਹਨਾਂ ਦੇ ਆਪਸ ਵਿੱਚ ਦੀ ਕੁਛ ਮਰਜ਼ੀ ਚੱਲੀ ਜਾਵੇ, ਪਰ ਮੈਂ ਤੁਹਾਨੂੰ ਦਲੀਲ ਦੀ ਗੱਲ ਕਰਦਾ। ਸਿੱਖ ਜਨਤਾ ਜਾਂ ਆਮ ਪੰਜਾਬੀ ਜਨਤਾ ਦੋ ਧੜਿਆਂ 'ਚ ਵੰਡੀ ਵੀ ਆ। ਉਹ ਕਹਿੰਦੇ ਜੀ ਇਹ ਟਕਸਾਲੀ ਠੀਕ ਨੇ, ਕੁਛ ਕਹਿੰਦੇ ਅਪਗ੍ਰੇਡ ਠੀਕ ਨੇ। ਹੁਣ ਟਕਸਾਲੀ ਪੁਰਾਣੀਆਂ ਧਾਰਨਾਵਾਂ ਲੈ ਕੇ ਉਹਦੇ ਵਿੱਚੋਂ ਜਿਹੜਾ ਸਿੱਖੀ ਦਾ ਤੱਤ ਆ ਅਤੇ ਸਿੱਖੀ ਦਾ ਰੂਪ ਆ, ਉਹਦੇ 'ਚੋਂ ਸਿਰਫ ਰੂਪ ਆ ਜਿਹੜਾ, ਉਸ ਦੇ ਪਿੱਛੇ ਲੱਗਦੇ ਨੇ ਵੀ ਅਸਲੀ ਸਿੱਖ ਤਾਂ ਆਈ ਆ ਵੀ ਜਿਹਨੇ ਦਸਤਾਰ ਸਜਾਈ ਹੋਈ ਆ, ਕਿਰਪਾਨ ਸਜਾਈ ਹੋਈ ਆ, ਕਕਾਰ ਪਾਏ ਹੋਏ ਨੇ, ਮਤਲਬ ਰੂਪ ਉੱਤੋਂ ਦਿਖਣਾ ਚਾਹੀਦਾ, ਤੱਤ ਦੀ ਪਰਵਾਹ ਨਹੀਂ ਕਰਦੇ ਵੀ ਜਿਹੋ ਜਿਹਾ ਮਰਜ਼ੀ ਹੋਵੇ। ਉਹ ਜੇ ਟਕਸਾਲੀਆਂ ਦੇ ਨਾਲ ਆ ਨਾ ਬੰਦਾ ਅਤੇ ਉਹਦੇ 'ਚ ਭਾਵੇਂ 100 ਐਬ ਹੋਣ, ਉਹਨਾਂ ਨੂੰ ਚੰਗਾ ਹੀ ਲੱਗਦਾ। ਜਿਹੜੇ ਅਗਾਂਹ ਵਧੂ ਨੇ ਉਹ ਕਹਿੰਦੇ ਜੀ ਅਸੀਂ ਦਲੀਲ ਦਿੰਦੇ ਹਾਂ, ਅਸੀਂ ਤਰਕ ਦਿੰਦੇ ਹਾਂ, ਉਹ ਬੜੀ ਤਰਕ ਦੀ ਗੱਲ ਕਰਦੇ ਨੇ, ਹਰ ਇੱਕ ਥਾਂ 'ਤੇ ਬਾਬੇ ਨਾਨਕ ਨੂੰ ਲਿਆ ਕੇ ਖੜਾ ਕਰ ਦਿੰਦੇ ਨੇ। ਜਿਹੜੇ ਪੁਰਾਣੇ ਨੇ ਇਹਦੇ ਵਿੱਚੋਂ ਵੀ ਅੱਗੇ ਆਪਾਂ ਇੱਕ ਪੁਆਇੰਟ ਦੇਖਣਾ ਹੋਵੇ ਉਹਨਾਂ ਦਾ ਡਿਫਰੈਂਸ ਕੀ ਆ। ਜਿਹੜੇ ਟਕਸਾਲੀ ਨੇ ਉਹ ਕਹਿੰਦੇ ਜੀ ਜਿਹੜਾ ਗੁਰੂ ਸਾਹਿਬ ਨੇ ਕੀਤਾ ਉਹ ਬਸ ਉਹ ਉਵੇਂ ਹੀ ਬਿਲਕੁਲ ਠੀਕ ਆ। ਉਹ ਕਹਿੰਦੇ ਜੇ ਸਾਧੂਆਂ ਨੂੰ ਭੋਜਨ ਛਕਾਇਆ ਤਾਂ ਛਕਾਇਆ ਹੀ ਆ, ਬਹੁਤ ਚੰਗੀ ਗੱਲ ਆ। ਇਹ ਆਮ ਹੀ ਸਾਖੀ ਸੁਣਾਈ ਜਾਂਦੀ ਆ ਨਾ, ਇਹਦੇ ਦੋ ਪੱਖ, ਮੈਂ ਤੁਹਾਨੂੰ ਦੋਨਾਂ ਪੱਖਾਂ 'ਤੇ ਗੱਲ ਕਰਨੀ ਆ। ਉਹ ਕਹਿੰਦੇ ਜੇ ਸਾਧੂਆਂ ਨੂੰ ਭੋਜਨ ਛਕਾਤਾ ਅਤੇ ਛਕਾਤਾ ਫਿਰ ਕੀ ਹੋ ਗਿਆ, ਗੁਰੂ ਸਾਹਿਬ ਨੇ ਛਕਾਇਆ, ਭੁੱਖੇ ਸਾਧੂ ਸੀ। ਜਿਹੜੇ ਹੁਣ ਵਾਲੇ ਜਿਹੜੇ ਅਗਾਂਹ ਵਧੂ ਆ ਉਹ ਕਹਿੰਦੇ ਜੀ ਨਹੀਂ ਅਸੀਂ ਤਾਂ ਹਰ ਇੱਕ ਗੱਲ ਦੀ ਨੁਕਤਾਚੀਨੀ ਕਰਨੀ ਆ। ਉਹ ਕਹਿੰਦੇ ਸਾਧੂਆਂ ਨੂੰ ਭੋਜਨ ਦਾ ਛਕਾਇਆ ਹੀ ਨਹੀਂ, ਜੇ ਸਾਧੂਆਂ ਨੂੰ ਭੋਜਨ ਛਕਾਤਾ ਤਾਂ ਗੁਰੂ ਸਾਹਿਬ ਦੀ ਫਿਲੋਸਫੀ ਦੇ ਉਲਟ ਜਾਂਦਾ। ਇਹ ਦੋਨੇ ਆਪੋ ਆਪਣੇ ਧੜਿਆਂ 'ਚ ਵੰਡੇ ਹੋਏ ਨੇ। ਉਹ ਕਹਿੰਦੇ ਜੀ ਇਹ ਕਹਿੰਦੇ ਜੀ ਅਸੀਂ ਉਹ ਇਹ ਜਿਹੜੇ ਨਵੇਂ ਨੇ ਇਹ ਕਹਿੰਦੇ ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਦੇ ਆ, ਉਹ ਆ ਫਲਾਨਾ। ਉਹ ਕਹਿੰਦੇ ਸਾਰਾ ਕੁਝ ਠੀਕ ਹੈ, ਇਹ ਸਿੱਖ ਧਰਮ ਦੀਆਂ ਥਾਵਾਂ ਨੇ, ਦੋਨੋਂ ਆਪੋ ਆਪਣੇ ਥਾਵਾਂ 'ਤੇ ਅੜੇ ਹੋਏ ਨੇ। ਦੋਸਤੋ ਦੋਨੇ ਹੀ ਗਲਤ ਨੇ, ਦੋਨਾਂ ਦੀਆਂ ਦਲੀਲਾਂ ਦੇ ਵਿੱਚ ਹੀ ਕੋਈ ਦਮ ਨਹੀਂ। ਜਿਹੜੇ ਅਪਗ੍ਰੇਡ ਨੇ ਜਿਨ੍ਹਾਂ ਦੀ ਅਗਵਾਈ ਆ ਨਵੇਂ ਕਰਦੇ ਨੇ, ਮੇਰੇ ਨਾਲ ਕਾਫੀ ਲੋਕਾਂ ਨੇ ਔਖੇ ਹੋ ਜਾਣਾ, ਅੱਜ ਹੁੰਦੇ ਤਾਂ ਹੁੰਦੇ ਰਹਿਣਾ ਸੀ, ਕਿਹੜਾ ਕਿਸੇ ਨੂੰ ਖੁਸ਼ ਕਰਨਾ। ਜਿਹੜੇ ਢੱਡਰੀਆਂ ਵਾਲੇ ਦੇ ਚੇਲੇ ਨੇ ਜਾਂ ਜਿਹੜੇ ਨਵੇਂ ਆਪਣੇ ਆਪ ਨੂੰ ਮਾਡਰਨ ਕਹਾਉਂਦੇ ਨੇ, ਉਹ ਕਹਿੰਦੇ ਜੀ ਅਸੀਂ ਹਰ ਗੱਲ ਦਲੀਲ ਨਾਲ ਕਰਦੇ ਹਾਂ। ਉਹ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ ਉਹ ਤਾਲਾ ਵੱਟ ਜਾਂਦੇ ਨੇ, ਜਦੋਂ ਰੱਬ 'ਤੇ ਦਲੀਲਬਾਜ਼ੀ ਕਰਨ ਦੀ ਗੱਲ ਆਉਂਦੀ ਹੈ, ਤਰਕ ਕਰਨ ਦੀ ਗੱਲ ਆਉਂਦੀ ਹੈ, ਉਹ ਕਹਿੰਦੇ ਜੀ ਇਹ ਤਾਂ ਪੁਜਾਰੀ ਦਾ ਰੱਬ ਆ। ਉਹ ਜੇ ਪੁਜਾਰੀ ਦਾ ਰੱਬ ਆ ਤਾਂ ਤੁਹਾਡਾ ਰੱਬ ਕਿੱਥੇ ਆ? ਉਹਨਾਂ 'ਚ ਇੰਨੀ ਹਿੰਮਤ ਨਹੀਂ ਹੈ ਕਹਿਣ ਦੀ ਵੀ ਰੱਬ ਨੂੰ ਬਣਾਉਣ ਦੀ ਕੋਈ ਚੀਜ਼ ਨਹੀਂ, ਉਹ ਰਹਿੰਦੇ ਸਿੱਖੀ ਦੇ ਘੇਰੇ ਦੇ ਵਿੱਚ ਨੇ, ਪਰ ਉਹ ਇੱਕ ਸਟੇਜ ਤੋਂ ਅੱਗੇ ਨਹੀਂ ਵੱਧਦੇ। ਉਹਨਾਂ ਦਾ ਲੌਜਿਕ ਜਿਹੜਾ ਲੰਗੜਾ, ਲੰਗੜਾ ਕੇ ਤੁਰਦੇ ਨੇ, ਉਹਨਾਂ ਦਾ ਲੌਜਿਕ, ਉਹਨਾਂ ਦਾ ਤਰਕ, ਉਹਨਾਂ ਦੀ ਦੀਲ ਲੰਗੜੀ ਹੋ ਜਾਂਦੀ ਆ। ਉਹ ਕਹਿੰਦੇ ਜੀ ਗੁਰੂ ਸਾਹਿਬ ਨੇ ਤਾਂ ਇਹੋ ਜਿਹਾ ਰੱਬ ਚਿਤਵਿਆ ਸੀ, ਤੇ ਜੀ ਉਹ ਦੇਵੀ ਦੇਵਤੇ ਵੀ ਗਲਤ ਆ, ਉਹ ਵੀ ਗਲਤ ਆ, ਫਲਾਨਾ ਵੀ ਗਲਤ ਆ, ਢਿਮਕਾ ਵੀ ਗਲਤ ਆ, ਉਹ ਵੀ ਇੱਕ ਦੂਜੇ ਦੇ ਸ਼ਰਧਾਲੂ ਹੀ ਨੇ ਇਹ ਆਪਸ ਵਿੱਚ ਦੀ। ਜਦੋਂ ਉਹਨਾਂ ਨੂੰ ਵਿਗਿਆਨ ਦੀ ਗੱਲ ਤੋਂ ਅੱਗੇ ਤੋੜਨ ਦੀ ਕੋਸ਼ਿਸ਼ ਕਰੀਦੀ, ਵਿਗਿਆਨ ਤੇ ਲੈ ਕੇ ਆਈਦਾ, ਤੇ ਫਿਰ ਉਹ ਚੁੱਪ ਕਰ ਜਾਂਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ। ਆਪਸ ਵਿੱਚ ਦੀ ਬੜਾ ਲੜਦੇ ਭਿੜਦੇ ਨੇ, ਉਹ ਉਹਨਾਂ ਨੂੰ ਗਲਤ ਕਹਿੰਦੇ ਨੇ, ਉਹ ਉਹਨਾਂ ਨੂੰ ਗਲਤ ਕਹਿੰਦੇ ਨੇ। ਜਿਹੜੇ ਟਕਸਾਲੀਆਂ ਦੇ ਸ਼ਰਧਾਲੂ ਨੇ ਉਹ ਅਪਗ੍ਰੇਡਾਂ ਮਗਰ ਪਏ ਰਹਿੰਦੇ ਨੇ ਸਾਰਾ ਦਿਨ, ਇਹ ਗਲਤ ਨੇ, ਇਹ ਗਲਤ ਨੇ। ਜਿਹੜੇ ਅਪਗ੍ਰੇਡ ਨੇ ਜਾਂ ਜਿਹੜੇ ਆਹ ਨਵੀਂ ਕਿਸਮ ਦੇ ਜਿਹੜੇ ਖੜੇ ਹੋਏ ਨੇ, ਜਿਹੜੇ ਕਹਿੰਦੇ ਸਾਧ ਸੰਤ ਗਲਤ ਆ, ਪਰ ਅਸਲ 'ਚ ਆਪਦਾ ਜੀਵਨ ਵੀ ਉਹਨਾਂ ਦਾ ਸਾਧਾਂ ਅਰਗਾ, ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਨੇ, ਪਰ ਇੱਕ ਵਲਗਣ ਤੋਂ ਬਾਹਰ ਨਹੀਂ ਨਿਕਲਦੇ। ਉਹ ਕਹਿੰਦੇ ਜੀ ਨਹੀਂ, ਬਾਕੀ ਧਰਮ ਸਾਰੇ ਗਲਤ ਆ, ਸਾਡਾ ਸਿੱਖ ਧਰਮ ਸਾਰਾ ਕੁਛ ਹੀ ਠੀਕ ਹੈ। ਇਹਦੇ ਵਿੱਚ ਜਦੋਂ ਉਹਨਾਂ ਨੂੰ ਦੋਨਾਂ ਨੂੰ ਕੋਈ ਗੱਲ ਕਹੀਦੀ ਹੈ ਵੀ ਆਹ ਫਿਰ ਐਂ ਕਿਵੇਂ ਆ, ਤੇ ਫਿਰ ਦੋਨੇ ਆ, ਉਹ ਕਹਿੰਦੇ ਜੀ ਨਹੀਂ, ਤੁਸੀਂ ਤਾਂ ਫਿਰ ਸਾਡੀ ਨੁਕਤਾਚੀਨੀ ਨਹੀਂ ਕਰਦੇ, ਤੁਸੀਂ ਸਿੱਖ ਧਰਮ ਦੀ ਨੁਕਤਾਚੀਨੀ ਕਰਦੇ ਆ। ਅਸਲ ਦੇ ਵਿੱਚ ਜਦੋਂ ਨੁਕਤਾਚੀਨੀ ਦਾ ਮਸਲਾ ਆਉਂਦਾ, ਫਿਰ ਤਾਂ ਭਾਈ ਨੁਕਤਾਚੀਨੀ ਤਾਂ ਸਾਰਿਆਂ ਦੀ ਹੁੰਦੀ ਆ, ਫਿਰ ਆਪਣਿਆਂ ਦਾ ਕੀ, ਬਗਾਨਿਆਂ ਦਾ ਕੀ, ਫਿਰ ਆਸਤਕਾਂ ਦਾ ਕੀ, ਨਾਸਤਕਾਂ ਦਾ ਕੀ। ਭਗਤ ਸਿੰਘ ਨੇ ਨਾ ਸ਼ਹੀਦਿਆਂ, ਇਹ ਮੈਂ ਗੱਲਾਂ ਕਿਉਂ ਕਰ ਰਿਹਾ, ਕੱਲ੍ਹ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਸੀ। ਤਰਕ ਅਤੇ ਦਲੀਲ ਦੀ ਦੁਨੀਆਂ ਦੇ ਵਿੱਚ ਉਹ ਕਿਸੇ ਨੂੰ ਨਹੀਂ ਬਖਸ਼ਦੇ, ਉਹਨਾਂ ਦੇ ਆਪਦੇ ਦੋਸਤ ਵੀ ਉਹਨਾਂ ਨਾਲ ਵਿਚਾਰ ਚਰਚਾ ਬਹਿਸ ਵਿਚਾਰ ਕਰਦੇ ਨੇ। ਉਹ ਕਹਿੰਦੇ ਬਹਿਸ ਵਿਚਾਰ ਅਲੱਗ ਆ, ਦੋਸਤੀ ਅਲੱਗ ਆ, ਸੰਵਾਦ ਅਲੱਗ ਆ। ਅਸੀਂ ਨਾ ਕਿਸੇ ਦਾ ਸ਼ਰਧਾਲੂ ਬਣਨਾ, ਨਾ ਕਿਸੇ ਨੂੰ ਸ਼ਰਧਾਲੂ ਬਣਾਉਣਾ। ਅੱਛਾ, ਤਰਕ ਦਲੀਲ ਇਹ ਬੰਦਾ ਸਿੱਖਦਾ ਕਿੱਥੋਂ ਆ? ਆਲੇ ਦੁਆਲੇ ਦੇ ਵਿੱਚੋਂ, ਆਲੇ ਦੁਆਲੇ 'ਚੋਂ ਬੰਦਾ ਜਦੋਂ ਓਬਜ਼ਰਵ ਕਰਨ ਲੱਗਦਾ, ਕਿਸੇ ਵੀ ਚੀਜ਼ ਨੂੰ ਓਬਜ਼ਰਵ ਕਰੋ, ਤੁਸੀਂ ਉਹਦੀ ਡੂੰਘਿਆਈ 'ਚ ਜਾਓ, ਕਿਸੇ ਵਰਤਾਰੇ ਨੂੰ, ਕਿਸੇ ਐਕਸ਼ਨ ਨੂੰ ਓਬਜ਼ਰਵ ਕਰੋ, ਉਹਦੀ ਡੂੰਘਿਆਈ 'ਚ ਜਾਓਗੇ ਜਦੋਂ ਤੁਸੀਂ, ਤਾਂ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਦੋ ਸਵਾਲ ਖੜ੍ਹੇ ਹੋ ਜਾਂਦੇ ਆ ਵੀ ਆਹ ਕਿਉਂ ਹੁੰਦਾ, ਇਹ ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਇਹ ਮੈਨੂੰ ਤਾਂ ਨਹੀਂ ਲੱਗਦਾ ਕਿਤੇ ਵੀ ਆਹ ਹੋ ਰਿਹਾ, ਇਹ ਕਿਸੇ ਹੋਰ ਨੂੰ ਵੀ ਐਂ ਲੱਗਦਾ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਆਪਣੇ ਆਪ ਦੇ ਸਨਮੁੱਖ ਹੋ ਕੇ ਵੇਖੋਗੇ, ਆਪਣੇ ਆਪ 'ਤੇ ਸ਼ੱਕ ਕਰੋਗੇ ਵੀ ਆਹ ਚੀਜ਼ ਉੱਤੋਂ ਮੈਨੂੰ ਲੱਗਦੀ ਆ ਵੀ ਵਾਕਿਆ ਹੀ ਇਸ ਤਰ੍ਹਾਂ ਹੋ ਰਹੀ ਆ, ਕਿਤੇ ਇਹ ਤਾਂ ਨਹੀਂ ਵੀ ਮੈਨੂੰ ਹੀ ਲੱਗਦਾ ਇਹ, ਮੈਂ ਕਿਸੇ ਹੋਰ ਨੂੰ ਵੀ ਪੁੱਛਾਂ ਵੀ ਤੈਨੂੰ ਵੀ ਐਂ ਲੱਗਦਾ, ਉਹ ਫਿਰ ਤੁਸੀਂ ਦਲੀਲ ਦੇ ਰਸਤੇ 'ਤੇ ਪੈ ਜਾਂਦੇ ਹੋ। ਕਈ ਵਾਰੀ ਕੀ ਹੁੰਦਾ ਦੋਸਤੋ, ਕਈ ਵਾਰੀ ਨਹੀਂ, ਮੈਂ ਕਹੂੰਗਾ ਬਹੁਤੀ ਵਾਰੀ ਇਹ ਹੁੰਦਾ ਬਈ ਜਿਹੜੀ ਚੀਜ਼ ਅਸਲੀ ਵਾਪਰ ਰਹੀ ਹੁੰਦੀ ਆ ਨਾ, ਉਹ ਤੁਹਾਡੇ ਦਿਮਾਗ ਦੇ ਵਿੱਚ ਜਾਂ ਸਾਡੇ ਦਿਮਾਗ 'ਚ ਪਹਿਲਾਂ ਜਿਹੜਾ ਨਜ਼ਰੀਆ ਪਿਆ ਨਾ, ਉਹਦੇ ਮੁਤਾਬਕ, ਕਿਉਂਕਿ ਦਿਮਾਗ ਦੀ ਵੀ ਵਾਇਰਿੰਗ ਹੋਈ ਹੋਈ ਆ ਨਾ, ਇੱਕ ਇਹ ਕੰਪਿਊਟਰ ਆ, ਮਾਸਟਰ ਕੰਪਿਊਟਰ ਆ, ਦੁਨੀਆਂ ਦਾ ਕੋਈ ਕੰਪਿਊਟਰ ਦਾ ਮੁਕਾਬਲਾ ਨਹੀਂ ਕਰ ਸਕਦਾ। ਪਹਿਲਾਂ ਜਿਹੜੀ ਪਈ ਥਿੰਕਿੰਗ ਆ, ਉਹਦੇ ਮੁਤਾਬਕ ਅਸੀਂ ਜਿਹੜੀ ਚੀਜ਼ ਵਾਪਰ ਰਹੀ ਆ ਉਹਨੂੰ ਅਸੀਂ ਉਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਇੱਕ ਗਲਾਸ ਦੀ ਗੱਲ ਕਰਦੇ ਹਾਂ, ਇੱਕ ਗਲਾਸ ਅੱਧਾ ਖਾਲੀ ਹੈ ਅਤੇ ਅੱਧਾ ਭਰਿਆ ਹੋਇਆ, ਪਾਣੀ ਉਹ ਭਰਿਆ ਹੋਇਆ ਹੀ ਦਿਸਦਾ ਆਪਾਂ ਨੂੰ, ਅੱਧਾ ਖਾਲੀ ਦਿਸਦਾ। ਮੈਂ ਇਸ ਕਰਕੇ ਵਾਰ ਵਾਰ ਕਹਿੰਦਾ ਹੁਣ ਵੀ ਇਹ ਦਲੀਲ ਨਹੀਂ ਹੈ, ਕਿਉਂ? ਕਿਉਂਕਿ ਆਲੇ ਦੁਆਲੇ ਜਿਹੜੀ ਹਵਾ ਉਹਦੇ ਤਾਂ ਕਈ ਗਲਾਸ ਪਾਣੀ ਉਹ ਸਾਨੂੰ ਦਿਸਦਾ ਹੀ ਨਹੀਂ ਗਾ, ਅਸੀਂ ਫਿਰ ਗਲਾਸ ਹੀ ਕਿਉਂ ਲਿਆ? ਉਹ ਪਾਣੀ ਸਾਨੂੰ ਕਦੋਂ ਨਜ਼ਰ ਆਉਂਦਾ? ਜਦੋਂ ਪਾਣੀ ਦਾ ਵਾਸ਼ਪੀਕਰਨ ਹੋ ਕੇ ਉਹ ਮੀਂਹ ਦੇ ਰੂਪ 'ਚ ਸਿੰਦਾ, ਫਿਰ ਸਾਨੂੰ ਪਤਾ ਉਹ ਅਸੀਂ ਕਮਰੇ 'ਚ ਬੈਠੇ ਹਾਂ, ਕਮਰੇ ਦੇ ਵਿੱਚ ਕੀ ਪਤਾ ਹਵਾ ਦੇ ਵਿੱਚ ਕਿੰਨਾ ਪਾਣੀ ਹੋਵੇ, ਸਾਡੇ ਆਪਣੇ 'ਚ ਖੁਦ ਕਿੰਨਾ ਪਾਣੀ ਆ, ਮਤਲਬ ਉਹ ਕੋਈ ਉਹ ਤਾਂ ਕਿਉਂਕਿ ਸਾਨੂੰ ਇੱਕ ਤਰੀਕਾ ਦੱਸਿਆ ਹੋਇਆ, ਇੱਕ ਸਮਝਾਉਣ ਲਈ ਕੋਈ ਗੱਲ ਕੀਤੀ ਹੋਈ ਆ, ਇਸ ਕਰਕੇ ਸਾਨੂੰ ਲੱਗਦਾ। ਜਦੋਂ ਆਪਾਂ ਓਬਜ਼ਰਵ ਕਰਨ ਦੇ ਰਸਤੇ 'ਤੇ ਪੈ ਗਏ, ਦਲੀਲ ਦੇ ਤਰਕ ਦੇ ਰਸਤੇ 'ਤੇ ਪੈ ਗਏ, ਉਹਦੇ 'ਚ ਕੀ ਹੁੰਦਾ ਫਿਰ, ਜਦੋਂ ਜਿਹਦੇ ਤਰਕ ਦੀ, ਜਿਹਦੀ ਦਲੀਲ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ ਨਾ, ਉਹ ਬੰਦਾ ਮੂੰਹ ਵੱਟ ਲੈਂਦਾ, ਉਹ ਬੰਦਾ ਔਖਾ ਹੋ ਕੇ ਤੁਰ ਜਾਂਦਾ, ਉਹ ਬੰਦਾ ਦੂਜੇ ਦਾ ਗੁੱਸੇ ਹੋ ਜਾਂਦਾ, ਲਓ ਜੀ ਇਹ ਵੀ ਦਲੀਲ ਆ। ਕਹਿੰਦਾ ਜੀ ਪੰਜਾਬੀ ਬੜੀ ਦਲੀਲ ਕਰਦੇ ਨੇ, ਬੜੇ ਤਰਕ ਕਰਦੇ ਨੇ, ਬੜੇ ਸੰਵਾਦ ਕੀਤੇ ਆ, ਸਾਡੇ ਇਤਿਹਾਸ ਦੇ ਵਿੱਚ ਸੰਵਾਦ ਹੀ ਸੰਵਾਦ ਚੱਲਦੇ, ਵਿਚਾਰ ਚਰਚਾ ਚੱਲਦੇ, ਸਵਾ ਵਿਚਾਰ ਚਰਚਾ ਚੱਲੀ ਆ। ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖੋ, ਘਰ ਦੇ ਵਿੱਚ ਵੀ ਮਾਂ ਪਿਓ, ਭੈਣ ਭਰਾ, ਪਤੀ ਪਤਨੀ, ਜਿਹਦੇ ਵਿਚਾਰ ਅੱਡ ਅੱਡ ਨਾ ਮੂੰਹ ਪੱਟੀ ਬੈਠਾ ਹੁੰਦਾ, ਉਹ ਬੋਲਦਾ ਹੀ ਨਹੀਂ ਕਿਸੇ ਨਾਲ। ਮੈਂ ਹੈਰਾਨ ਹਾਂ, ਸ਼ੁਰੂ ਤੋਂ ਲੈ ਕੇ ਮੈਂ ਓਬਜ਼ਰਵ ਕੀਤਾ ਵੀ ਤੁਸੀਂ ਕਿਸੇ ਵੱਖਰੇ ਐਂਗਲ ਤੋਂ ਗੱਲ ਕਰ ਦਿਓ ਨਾ, ਤੁਹਾਨੂੰ ਇੰਨੀ ਜਲਾਲਤ ਝੱਲਣੀ ਪੈਂਦੀ ਹੈ, ਇੰਨੀ ਜਿਲਣ ਝੱਲਣੀ ਪੈਂਦੀ ਹੈ, ਤੁਹਾਨੂੰ ਸਮਝਦਾ ਵੀ ਇਹ ਪਤਾ ਨਹੀਂ ਇਹ ਬੰਦਾ ਕਿੱਥੋਂ ਸਾਡੇ ਘਰੇ ਜੰਮ ਪਿਆ, ਇਹ ਮਤਲਬ ਇਹ ਸਾਡੇ ਵਾਂਗੂ ਨਹੀਂ ਸੋਚਦਾ ਕਹਿਣਗੇ। ਇਵੇਂ ਹੀ ਜਦੋਂ ਤੁਸੀਂ ਧਰਮਾਂ ਦੀ ਵਲਗਣ ਦੇ ਵਿੱਚ ਕੈਦ ਹੁੰਦੇ ਹੋ ਨਾ, ਤੁਸੀਂ ਪੁਰਜ਼ੇ ਬਣੇ ਹੁੰਦੇ ਹੋ ਕਿਸੇ ਵੀ ਗਰੁੱਪ 'ਚ, ਮੈਂ ਇਕੱਲੇ ਧਰਮ ਦਾ ਨਾਂ ਨਹੀਂ ਲੈਂਦਾ, ਕਿਸੇ ਕਲਚਰ ਦੇ ਵਿੱਚ ਹੋਵੋ, ਕਿਸੇ ਵੀ ਗਰੁੱਪ ਦੇ ਵਿੱਚ ਹੋਵੋ, ਤੁਸੀਂ ਉਸ ਸਿਸਟਮ ਦੀ, ਉਸ ਗਰੁੱਪ ਦੀ ਪਪੇਟ ਬਣੇ ਹੁੰਦੇ ਹੋ। ਤੁਹਾਡਾ ਸੋਚਣ ਢੰਗ ਉਸ ਤਰ੍ਹਾਂ ਹੁੰਦਾ, ਆਜ਼ਾਦ ਸੋਚਣੀ ਨਹੀਂ ਹੁੰਦੀ, ਆਜ਼ਾਦ ਸੋਚਣੀ ਤਾਂ ਵਲਗਣ ਦੇ ਵਿੱਚੋਂ ਬਾਹਰ ਨਿਕਲ ਕੇ ਹੁੰਦੀ ਆ। ਹੁਣ ਬਹੁਤ ਵਾਰੀ ਮੈਨੂੰ ਕਹਿੰਦੇ, ਮੈਂ ਆਪ ਵੀ ਕਹਿੰਦਾ ਜੀ ਬਿਲਕੁਲ ਮੈਂ ਐਥੀਅਸਟ ਹਾਂ, ਮੈਂ ਨੋਨ ਰਿਲੀਜੀਅਸ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਨੋਨ ਰਿਲੀਜੀਅਸ ਜਾਂ ਐਥੀਅਸਟ ਉਹ ਬਹੁਤ ਸਹੀ ਹੁੰਦੇ ਨੇ। ਲਓ ਮੈਂ ਤੁਹਾਨੂੰ ਕਹਿੰਦਾ ਠੱਗ ਚੋਰ ਹੋਏ ਸਾਰੇ ਜਿਹੜੇ ਇਹ ਵੀ ਐਥੀਅਸਟ ਹੀ ਹੁੰਦੇ ਨੇ, ਨੋਨ ਰਿਲੀਜੀਅਸ ਹੁੰਦੇ ਨੇ। ਗੋਲਕਾਂ ਚੋਂ ਚੋਰੀ ਕਰਨ ਵਾਲੇ ਵੀ ਲੱਖ ਉਹਨਾਂ ਨੇ ਬਾਣਾ ਪਾਇਆ ਹੋਵੇ ਉਹ ਵੀ ਨਾਸਤਿਕ ਹੀ ਆ। ਖੁਦ ਬਾਬਾ ਜੀ ਦੀ ਬੀੜ ਤੇ ਬੈਠਾ ਹੋਇਆ ਬੰਦਾ ਜਿਹੜਾ ਪਾਠ ਕਰਦਾ ਸਵੇਰ ਤੋਂ ਸ਼ਾਮ ਤਾਈਂ, ਉਹ ਵੀ ਪਾਉਣਾ ਨਾਸਤਿਕ ਹੋ ਸਕਦਾ। ਉਹਨੂੰ ਪਤਾ ਵੀ ਪਾਠ ਮੇਰਾ ਕੰਮ ਆ, ਮੈਨੂੰ $500 ਮਿਲ ਜਾਣੇ ਆ, ਇਹਦਾ ਮਤਲਬ ਕੰਮ ਲਈ ਪਾਠ ਕਰ ਰਿਹਾ ਉਹ। ਇਸ ਕਰਕੇ ਮਤਲਬ ਗਰੁੱਪਾਂ 'ਚ ਵੰਡਣਾ ਅਲੱਗ ਗੱਲ ਆ। ਜਦੋਂ ਮੈਂ ਕਿਸੇ ਧਾਰਮਿਕ ਐਂਗਲ 'ਤੇ ਧਰਮ ਦੇ ਉੱਤੇ ਕਿਸੇ ਉਹਦੇ ਖਾਸ ਵਿਸ਼ੇ 'ਤੇ ਗੱਲ ਕਰਦਾ ਹੁੰਦਾ, ਮੈਨੂੰ ਲੋਕ ਕਹਿ ਦਿੰਦੇ ਆ ਲਓ ਜੀ ਤੁਸੀਂ ਤਾਂ ਧਾਰਮਿਕ ਗੱਲ ਕੀਤੀ। ਮੈਂ ਕਹਿੰਦਾ ਮੈਂ ਧਾਰਮਿਕ ਨਹੀਂ ਹਾਂ, ਤੁਸੀਂ ਜਿਸ ਲਹਿਜ਼ੇ ਦੇ ਵਿੱਚ ਜਿਸ ਪਲੇਟਫਾਰਮ 'ਤੇ ਖੜ ਕੇ ਕਿਸੇ ਨੇ ਚੀਜ਼ ਲਿਖੀ ਹੈ ਨਾ, ਤੁਸੀਂ ਆਪਣੇ ਆਪ ਨੂੰ ਉਸ ਲੈਵਲ 'ਤੇ ਉੱਤੇ ਜਾਂ ਹੇਠਾਂ ਲੈ ਕੇ ਜਾਓਗੇ ਫਿਰ ਸਾਨੂੰ ਗੱਲ ਸਮਝ ਪੈਣੀ ਹੈ। ਇੱਕ ਪੋਇਟ ਆ, ਉਹ ਕਵਿਤਾ ਲਿਖਦਾ, ਜੇ ਅਸੀਂ ਆਪਣੇ ਆਪ ਨੂੰ ਉਹਦੇ ਲੈਵਲ 'ਤੇ ਲਿਜਾ ਕੇ ਨਹੀਂ ਦੇਖਦੇ, ਆਪਾਂ ਇੱਥੇ ਗੱਲ ਕਰਦੇ ਨਾ ਪੁੱਟ ਯੂਅਰ ਸੈਲਫ ਇਨ ਹਿਜ਼ ਸ਼ੂਜ਼, ਉਦੋਂ ਹੀ ਸਾਨੂੰ ਗੱਲ ਸਮਝ ਲੱਗਣੀ ਆ। ਇਹ ਤਰਕ ਅਤੇ ਦਲੀਲ ਦੀ ਦੁਨੀਆਂ ਦੇ ਵਿੱਚ ਵੀ ਜਦੋਂ ਅਸੀਂ ਜਿਹੜੇ ਐਂਗਲ ਤੋਂ ਕੋਈ ਬੰਦਾ ਗੱਲ ਕਰ ਰਿਹਾ, ਜੇ ਅਸੀਂ ਵਿਚਾਰ ਚਰਚਾ ਬਹਿਸ ਕਰਨੀ ਆ ਕਿਸੇ ਮਸਲੇ ਨੂੰ ਸੁਲਝਾਉਣਾ, ਜਿੰਨੀ ਦੇਰ ਤਾਈਂ ਅਸੀਂ ਦੂਸਰੇ ਬੰਦੇ ਦੇ ਮਨ ਦੇ ਵਿੱਚ ਕੀ ਆ, ਹੋ ਸਕਦਾ ਕਈ ਵਾਰੀ ਮਨ 'ਚ ਬੰਦੇ 'ਤੇ ਕਿਸੇ ਕੁਝ ਹੋਰ ਹੁੰਦਾ, ਉਹ ਸ਼ਬਦਾਂ ਰਾਹੀਂ ਉਹ ਤੋਂ ਵਿਅਕਤ ਨਹੀਂ ਹੋ ਰਿਹਾ ਹੁੰਦਾ, ਸਾਨੂੰ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਹੈ। ਬਹੁਤੇ ਤਾਂ ਹੋਸਟ ਮੰਨਦੇ ਹੀ ਨਹੀਂ ਇਸ ਗੱਲ ਨੂੰ, ਪਰ ਮੈਂ ਤਾਂ ਮੰਨ ਲੈਂਦਾ ਜੀ। ਕਈ ਵਾਰੀ ਮੇਰੇ ਮਨ ਦੇ ਵਿੱਚ ਮੈਂ ਕਹਿਣਾ ਕੁਛ ਹੋਰ ਚਾਹੁੰਦਾ ਹੁੰਦਾ, ਕਈ ਵਾਰੀ ਸ਼ਬਦ ਨਹੀਂ ਲੱਭਦੇ ਗੇ, ਸਾਡੀ ਵੀ ਅਕਲ ਦੀ ਸੀਮਤਾ ਹੀ ਆ ਨਾ, ਐਡਾ ਵੱਡਾ ਖਜ਼ਾਨਾ ਪੰਜਾਬੀ ਦਾ ਨਹੀਂ ਸ਼ਬਦ ਲੱਭਦੇ ਕਈ ਵਾਰੀ ਢੁੱਕਵੇਂ। ਮਤਲਬ ਗੱਲ ਸਮਝਣ ਲਈ, ਵਿਚਾਰ ਚਰਚਾ ਦਲੀਲ ਦੀ ਦੁਨੀਆਂ 'ਚ ਦਾਖਲ ਹੋਣ ਲਈ ਤੁਹਾਨੂੰ ਆਪਣਾਪਣ ਛੱਡਣਾ ਪੈਂਦਾ, ਆਪਣਾ ਆਪ ਛੱਡਣਾ ਪੈਂਦਾ, ਆਪਣਾ ਆਪ ਗਾਉਣਾ ਪੈਂਦਾ, ਬਾਇਸ ਛੱਡਣੀ ਪੈਂਦੀ ਹੈ। ਹੁਣ ਬਾਇਸ ਛੱਡੋਗੇ ਕਿਵੇਂ ਜੇ ਸੱਚੀ ਮੁੱਚੀ ਵਿਚਾਰ ਚਰਚਾ ਕਰਨੀ ਆ ਤੁਸੀਂ? ਸਾਡੇ ਘਰਾਂ 'ਚ ਬਹੁਤੀਆਂ ਲੜਾਈਆਂ ਦਲੀਲ ਦੀ ਘਾਟ ਕਰਕੇ ਹੁੰਦੀਆਂ, ਸਾਡੇ ਸਮਾਜ 'ਚ ਬਹੁਤੀਆਂ ਲੜਾਈਆਂ ਦਲੀਲ ਦੀ ਘਾਟ ਕਰਕੇ ਹੁੰਦੀਆਂ ਨੇ। ਸਾਨੂੰ ਦਲੀਲ ਨਹੀਂ ਸਿਖਾਈ ਗਈ, ਸਾਨੂੰ ਵਿਚਾਰ ਚਰਚਾ ਕਰਨੀ ਸਿਖਾਈ ਨਹੀਂ ਗਈ, ਸਾਨੂੰ ਰੌਲਾ ਪਾਇਆ ਗਿਆ ਬਈ ਬਾ ਵਿਚਾਰ ਚਰਚਾ ਕਰ ਲਓ, ਵਿਚਾਰ ਚਰਚਾ ਕਰ ਲਓ। ਜਦੋਂ ਤੁਸੀਂ ਕਿਸੇ ਦੇ ਕੋਈ ਗੱਲ ਕਰੋਗੇ ਜਿਹੜੀ ਕਿਸੇ ਦੇ ਫਿੱਟ ਨਹੀਂ ਬੈਠਦੀ, ਉਹਨੇ ਡਾਂਗ ਚੱਕ ਲੈਣੀ ਹੈ ਵਿਚਾਰ ਚਰਚਾ ਕੀ, ਹੁਣ ਅੱਗੇ ਅੱਗੇ ਵਿਚਾਰ ਚਰਚਾ ਭੱਜੂ, ਪਿੱਛੇ ਪਿੱਛੇ ਡਾਂਗ ਭੱਜੂਗੀ। ਆਹ ਤਾਂ ਹੁਣ ਅਸੀਂ ਹੋਰ ਦੇਸ਼ 'ਚ ਰਹਿ ਰਹੇ ਹਾਂ ਨਾ, ਅਸੀਂ ਉਹੋ ਜਿਹੇ ਦੇਸ਼ 'ਚੋਂ ਆਏ ਹਾਂ। ਮੈਂ ਖੁਦ ਆਪਣੀ ਗੱਲ ਕਰਦਾ ਜੀ, 80 ਤੋਂ ਲੈ ਕੇ 90 ਤੱਕ ਤੁਸੀਂ ਆਪਣੀ ਜ਼ੁਬਾਨ ਨਹੀਂ ਸੀ ਖੋਲ੍ਹ ਸਕਦੇ, ਜੇ ਜ਼ੁਬਾਨ ਖੋਲ੍ਹਦੇ ਸੀ ਉਹੀ ਗੱਲ, ਪਿੱਛੇ ਪਿੱਛੇ ਡਾਂਗ, ਅੱਗੇ ਅੱਗੇ ਦਲੀਲ, ਪਿੱਛੇ ਪਿੱਛੇ ਕਿਰਪਾਨ, ਅੱਗੇ ਅੱਗੇ ਦਲੀਲ, ਪਿੱਛੇ ਪਿੱਛੇ ਅਸਾਲਟ ਰਾਈਫਲ, ਮੂਹਰੇ ਵੀ ਖੜੀ ਹੈ, ਪਿੱਛੇ ਵੀ ਖੜੀ ਹੈ, ਬੰਬ ਬੰਦੂਕਾਂ ਖੜੀਆਂ, ਦਲੀਲ ਕਿਹਦੇ ਨਾਲ ਗੱਲ ਕਰੋਗੇ? ਇੱਥੇ ਫੇਸਬੁੱਕ ਦੇ ਉੱਤੇ ਤੁਸੀਂ ਪੋਸਟ ਪਾ ਕੇ ਦੇਖੋ, ਅਲੱਗ ਤਰ੍ਹਾਂ ਦੀ ਪੋਸਟ ਪਾਓ, ਤੁਹਾਨੂੰ 100 ਗਾਲਾਂ ਸ਼ਾਮ ਤੱਕ ਮਿਲ ਜਾਣਗੀਆਂ। ਫਿਰ ਤੁਸੀਂ ਕਹੋਗੇ ਮੇਰੇ ਮਨ ਦਾ ਚੈਨ ਖਰਾਬ ਹੋ ਗਿਆ, ਮੈਨੂੰ ਕੀ ਲੋੜ ਪਈ ਆ ਫੇਸਬੁੱਕ 'ਤੇ ਆਹ ਗੱਲਾਂ ਕਰਨ ਦੀ, ਆਪਾਂ ਚੁੱਪ ਕਰਕੇ ਆਪਾਂ ਆਪਦਾ ਕੰਮ ਕਰੀ ਜਾਓ। ਇਹ ਭਗਤ ਸਿੰਘ ਸਿਰਫ ਪੀੜੀ ਪੱਗ ਬੰਨ ਕੇ ਭਗਤ ਸਿੰਘ ਬਣਨਾ ਬੜਾ ਸੌਖਾ, ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਅਖੰਡ ਪਾਠ ਕਰਾ ਦੇਣੇ ਗੁਰਦੁਆਰਾ 'ਚ ਬੜੇ ਸੌਖੇ ਆ, ਭਗਤ ਸਿੰਘ ਨੂੰ ਸਵੇਰੇ ਮੁਖਾਤਬ ਹੋਣਾ ਬਹੁਤ ਔਖਾ। ਜਿਹੜਾ ਕਹਿੰਦਾ ਨਾ ਦਲੀਲ ਨਾਲ ਗੱਲ ਕਰੋ, ਦਲੀਲ ਨਾਲ ਗੱਲ ਕਰੋ, ਜੇ ਦਲੀਲ ਤੁਹਾਡੇ ਪਿਓ ਦੀ ਵੀ ਮਾੜੀ ਆ ਤੇ ਆਪਣੇ ਪਿਓ ਨੂੰ ਵੀ ਕਹੋ ਵੀ ਨਹੀਂ ਤੁਸੀਂ ਦਲੀਲ ਨਾਲ ਗੱਲ ਨਹੀਂ ਕਰ ਰਹੇ, ਜੇ ਤੁਹਾਡੀ ਘਰ ਵਾਲੀ ਦੀ, ਤੁਹਾਡੇ ਭੈਣ ਭਰਾ ਦੀ ਦਲੀਲ, ਹੋ ਸਕਦਾ ਤੁਸੀਂ ਤੁਹਾਡੀ ਦਲੀਲ 'ਚ ਵਜਨ ਨਾ ਹੋਵੇ, ਮੈਂ ਗੱਲ ਕਰ ਰਿਹਾ ਨਾ, ਹੋ ਸਕਦਾ ਵੀ ਮੇਰੀ, ਮੈਂ ਲੌਜਿਕ ਨਾਲ ਗੱਲ ਨਾ ਕਰ ਰਿਹਾ ਹੋਵਾਂ, ਪਰ ਮੇਰੇ 'ਚ ਹਿੰਮਤ ਹੋਣੀ ਚਾਹੀਦੀ ਹੈ, ਮੈਂ ਦੂਜੇ ਨੂੰ ਕਹਾਂ ਵੀ ਦੇਖ ਭਾਈ ਤੂੰ ਵੀ ਇਨਸਾਨ ਆ, ਮੈਂ ਵੀ ਇਨਸਾਨ ਆ, ਆਪਾਂ ਇਨਸਾਨ ਦੇ ਤੌਰ 'ਤੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਪਰ ਵਿਚਾਰ ਦੇ ਤੌਰ 'ਤੇ ਹੋ ਸਕਦਾ ਮੇਰੇ ਵਿਚਾਰ ਗਲਤ ਹੋਣ, ਹੋ ਸਕਦਾ ਤੇਰੇ ਵਿਚਾਰ ਠੀਕ ਹੋਣ, ਪਰ ਇਹਦਾ ਮਤਲਬ ਸਾਡੀ ਲੜਾਈ ਨਹੀਂ ਹੋਣੀ ਚਾਹੀਦੀ, ਡਾਂਗ ਨਹੀਂ ਚੱਕਣੀ ਚਾਹੀਦੀ। ਹੁਣ ਭਗਤ ਸਿੰਘ ਤਾਂ ਸ਼ਹੀਦ ਹੋ ਗਿਆ, ਭਗਤ ਸਿੰਘ ਤੋਂ ਬਾਅਦ ਨਾ ਦੋ ਮਾਨ ਆ, ਇੱਕ ਸਿਮਰਜੀਤ ਸਿੰਘ ਮਾਨਵਰ ਦਾ ਤੁਸੀਂ ਜਾਣਦੇ ਹੀ ਹੋ, ਉਹ ਹਰ ਜਦੋਂ ਵੀ ਭਗਤ ਸਿੰਘ ਦਾ ਸ਼ਹੀਦੀ ਦਿਨ ਹੁੰਦਾ ਇਹ ਟੈਰੋਰਿਸਟ ਸੀ, ਇਹ ਆਹ ਸੀ, ਇਹ ਉਹ ਸੀ, ਆ ਦੂਸਰਾ ਭਗਵੰਤ ਮਾਨ ਆ, ਪੱਗ ਪੀੜੀ ਬੰਨ ਲਈ, ਮੇਰੇ ਤੇ ਬਹੁਤ ਲੋਕ ਔਖੇ ਹੋਣਗੇ। ਅੱਜ ਤੱਕ ਮੈਂ ਭਗਵੰਤ ਮਾਨ ਦੇ ਮੂੰਹੋਂ ਕਦੇ ਭਗਤ ਸਿੰਘ ਦੀ ਕੋਈ ਦਲੀਲ ਨਹੀਂ ਸੁਣੀ, ਬਸ ਸ਼ਰਧਾ ਸੁਣੀ ਆ ਉਹ ਪੀੜੀ ਪੱਗ ਬੰਨਦਾ ਸੀ ਜੀ, ਸ਼ਹੀਦ ਹੋ ਗਿਆ, ਆਹ ਹੋ ਗਿਆ, ਫਲਾਨਾ ਹੋ ਗਿਆ, ਢਿਮਕਾ ਹੋ ਗਿਆ, ਕਦ ਲਈ ਸ਼ਹੀਦ ਹੋਇਆ ਭਗਤ ਸਿੰਘ? ਇਸ ਕਰਕੇ ਸ਼ਹੀਦ ਹੋਇਆ ਸੀਗਾ ਬਈ ਪੀੜੀ ਪੱਗ ਬੰਨ ਕੇ ਸਾਰੇ ਉੱਥੇ 100 ਏਕੜ ਜ਼ਮੀਨ ਖਰਾਬ ਕਰ ਦਿਓ, ਪਹਿਲਾਂ ਕਰੋੜਾਂ ਰੁਪਈਏ ਬਰਬਾਦ ਕਰ ਦਿਓ, ਮਗਰੋਂ ਮੋਦੀ ਦੇ ਅੱਗੇ ਹੱਥ ਜੋੜ ਦਿਓ ਭਾਈ ਕੇਂਦਰ ਸਾਡੀ ਸਹਾਇਤਾ ਕਰੇ। ਚਲੋ ਮੇਰੀ ਦਲੀਲ 'ਚ ਕੋਈ ਮਾੜਾ ਮੋਟਾ ਫਰਕ ਰਹਿ ਸਕਦਾ, ਉਹ ਭਗਤ ਸਿੰਘ ਦੇ ਭਾਣਜੇ ਨੇ ਕਿਹਾ ਵੀ ਭਗਤ ਸਿੰਘ ਬਣਨ ਦਾ ਮਤਲਬ ਕੱਲੀ ਪੀੜੀ ਪੱਗ ਬੰਨਣਾ ਨਹੀਂ, ਪੀੜੀ ਪੱਗ ਤਾਂ ਕਦੇ ਬੰਨੀ ਨਹੀਂ, ਕਿਹੜੇ ਸਿਰ ਦੇ ਉੱਤੇ ਟਿਕਦੀ ਹੈ, ਕੀ ਉਹ ਸਿਰ ਸੋਚਦਾ ਵੀ ਹੈ ਥੋੜ੍ਹਾ ਬਹੁਤ? ਮਤਲਬ 23 ਮਾਰਚ ਨੂੰ ਅਸੀਂ ਭਗਤ ਸਿੰਘ ਨੂੰ ਯਾਦ ਕਰਦੇ ਹਾਂ, ਕਦੇ ਭਗਤ ਸਿੰਘ ਮੈਨੂੰ ਕੋਈ ਫਰਕ ਨਹੀਂ ਪੈਂਦਾ ਗਾ, ਭਗਤ ਸਿੰਘ ਆ ਜਿਹੜਾ ਹਰੇਕ ਬੰਦਾ ਭਗਤ ਸਿੰਘ ਬਣ ਸਕਦਾ, ਚਲੋ ਜੇ 100% ਨਾ ਬਣੇ 5% ਹੀ ਬਣ ਜੇ। ਭਗਤ ਸਿੰਘ ਦੀ 2% 1% 0.0% ਕੰਟਰੀਬਿਊਸ਼ਨ ਇਹੀ ਕਰ ਲਈਏ ਵੀ ਆਪਾਂ ਥੋੜਾ ਜਿਹਾ ਜਦੋਂ ਗੱਲ ਕਰਨੀ ਹੈ ਨਾ ਆਪਾਂ ਨੂੰ ਲੱਗਦਾ ਆਪਾਂ ਦਲੀਲ ਦੇ ਰਹੇ ਹਾਂ, ਪਰ ਉਹ ਦਲੀਲ ਆਪਾਂ ਖੁਦ ਆਪਣੀ ਦਲੀਲ ਪਰਖ ਕੇ ਵੇਖੀਏ, ਵਿਗਿਆਨ ਦੀ ਕਸਵੱਟੀ ਦੇ ਉੱਤੇ ਪੂਰੀ ਪਰਖ ਕੇ ਵੇਖੀਏ। ਵਿਗਿਆਨ ਦੀ ਕਸਵੱਟੀ ਕੀ, ਵਿਗਿਆਨ ਐਡਾ ਔਖਾ ਥੋੜਾ, ਵਿਗਿਆਨ ਤਾਂ ਇਹ ਹੈ ਜਿਹੜਾ ਯੂਨੀਵਰਸਲ ਟਰੁੱਥ ਆ ਜਿਹੜਾ, ਫੋਰ ਐਗਜ਼ਾਮਪਲ ਗੈਰ ਵਿਗਿਆਨਕ ਤੇ ਵਿਗਿਆਨਕ ਗੱਲ ਦੀ ਆਪਾਂ ਜੇ ਗੱਲ ਕਰਨੀ ਹੋਵੇ, ਜਿਹੜੇ ਵਿਗਿਆਨ ਨੇ ਰਿਜ਼ਲਟ ਸਾਡੇ ਸਾਹਮਣੇ ਕੱਢ ਕੇ ਰੱਖਤੇ ਨੇ, ਕੁਦਰਤ ਦੇ ਅਸੂਲ ਬੁੱਝੇ ਨੇ, ਉਹ ਬੜੇ ਸੱਚ ਨੇ ਜੀ। ਉਹ ਆਸਟ੍ਰੇਲੀਆ 'ਚ ਵੀ ਉਹੀ ਨੇ, ਕੈਨੇਡਾ 'ਚ ਵੀ ਉਹੀ ਨੇ, ਇੰਡੀਆ 'ਚ ਵੀ ਉਹੀ ਨੇ, ਉਹ ਸਿੱਖ ਵਾਸਤੇ ਵੀ ਉਹੀ ਨੇ, ਹਿੰਦੂ ਵਾਸਤੇ ਵੀ ਉਹੀ ਨੇ। ਕਿਵੇਂ, ਲਓ ਮੈਂ ਤੁਹਾਨੂੰ ਦੱਸਦਾ ਕਿਵੇਂ। ਸਾਨੂੰ ਛੋਟੇ ਹੁੰਦੇ ਕੈਮਿਸਟਰੀ 'ਚ ਪੜ੍ਹਾਇਆ ਵੀ ਬਈ ਪਾਣੀ ਦਾ ਜਿਹੜਾ ਇੱਕ ਅਣੂ ਆ ਨਾ, ਪਾਣੀ ਦਾ ਮੋਲੀਕਿਊਲ H2O, ਉਹਦੇ 'ਚ 2 ਹਾਈਡਰੋਜਨ ਦੇ ਐਟਮ ਹੁੰਦੇ, 1 ਆਕਸੀਜਨ ਦਾ ਐਟਮ ਹੁੰਦਾ। ਨੋਰਮਲ ਵਾਟਰ 'ਚ, ਹੈਵੀ ਵਾਟਰ 'ਚ ਹਾਈਡਰੋਜਨ ਜ਼ਿਆਦਾ ਹੋ ਸਕਦੀ ਹੈ। ਹੁਣ ਪਾਣੀ ਤੁਸੀਂ ਨਿਊਜ਼ੀਲੈਂਡ 'ਚ ਲੈ ਲਓ, ਇੱਥੇ ਲੈ ਲਓ, ਮੇਰੇ ਪਿੰਡ ਦੇ ਖੂਹ ਦਾ ਲੈ ਲਓ, ਤੁਸੀਂ ਟੋਇਲਟ ਦੇ ਵਿੱਚੋਂ ਪਾਣੀ ਲੈ ਲਓ, ਵਾਸ਼ਰੂਮ 'ਚੋਂ ਪਾਣੀ ਲੈ ਲਓ, ਕਿਚਨ 'ਚੋਂ ਪਾਣੀ ਲੈ ਲਓ, ਆਈਸਲੈਂਡ ਚਲੇ ਜਾਓ, ਯੂਕਰੇਨ ਚਲੇ ਜਾਓ, ਰਸ਼ੀਆ ਚਲੇ ਜਾਓ, ਪਾਣੀ ਤਾਂ H2O ਹੀ ਰਹਿਣਾ। ਇਹ ਵਿਗਿਆਨਕ ਸੱਚਾਈ ਹੈ, ਵਿਗਿਆਨ ਨੇ ਘੋਖ ਕੇ ਸਾਨੂੰ ਦੱਸਤਾ। ਹੁਣ ਜੇ ਕੋਈ ਕਹੇ ਬਈ ਦਰਬਾਰ ਸਾਹਿਬ 'ਚੋਂ ਪਾਣੀ ਮਿਲਦਾ ਹੋਰ, ਤੇ ਹਰਿਦੁਆਰ 'ਚੋਂ ਮਿਲਦਾ ਹੋਰ, ਤੇ ਮੱਕੇ ਮਦੀਨੇ 'ਚ ਮਿਲਦਾ ਹੋਰ, ਬਈ ਧਾਰਮਿਕ ਬੰਦਾ ਤਾਂ ਕਹਿ ਸਕਦਾ, ਮੈਂ ਤਾਂ ਨਹੀਂ ਕਹਿ ਸਕਦਾ ਗਾ। ਉਹ ਕਹੇ ਮੇਰਾ ਪਾਣੀ ਪਵਿੱਤਰ ਆ, ਦੂਜੇ ਦਾ ਅਪਵਿੱਤਰ ਆ, ਇਹ ਗੱਲ ਤਾਂ ਫਿਰ ਇਹਨੂੰ ਜਦੋਂ ਪਿੱਛੇ ਲੈ ਕੇ ਜਾਓਗੇ ਨਾ, ਆਹੀ ਆਜੂਗੀ ਨਾ ਵੀ ਮੇਰਾ ਵਾਹਿਗੁਰੂ ਚੰਗਾ, ਦੂਜੇ ਦਾ ਅੱਲਾ ਮਾੜਾ, ਮੇਰਾ ਅੱਲਾ ਚੰਗਾ, ਦੂਜੇ ਦਾ ਭਗਵਾਨ ਮਾੜਾ। ਮੈਂ ਹੈਰਾਨ ਹੁੰਦਾ ਉਹਨਾਂ ਜਿਹੜੇ ਅਪਗ੍ਰੇਡ, ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਬਾਹਰ ਜਾਣ ਲੱਗਿਆ, ਕਹਿਣਗੇ ਜੀ ਫਲਾਨੇ ਦੇਵੀ ਦੇਵਤੇ, ਬਈ ਜਿਵੇਂ ਤੁਸੀਂ ਆਪਣੇ ਵਾਹਿਗੁਰੂ ਨੂੰ ਮੰਨਦੇ ਉਹ ਆਪਣੇ ਦੇਵੀ ਦੇਵਤਿਆਂ ਨੂੰ ਮੰਨੇ ਜਾਂਦੇ, ਤੁਹਾਨੂੰ ਕੀ ਫਰਕ ਪੈਂਦਾ। ਸਵਾਦ ਤਾਂ ਆਵੇ ਨਾ ਜੇ ਠੋਕ ਵਜਾ ਕੇ ਦਲੀਲ ਨਾ ਕਹੋ ਵੀ ਦੱਸੋ, ਜਿਵੇਂ ਭਗਤ ਸਿੰਘ ਨੇ ਕਿਹਾ ਸੀ, ਕਿਹੜਾ ਤੁਹਾਡਾ ਰੱਬ, ਜੇ ਤੁਹਾਡਾ ਰੱਬ ਰਹਿਮ ਦੇ ਲਾ ਇੰਨਾ, ਤੇ ਫਿਰ ਜਦੋਂ ਕਤਲ ਹੁੰਦੇ ਆ ਦੁਨੀਆਂ 'ਚ ਉਦੋਂ ਤੁਹਾਡਾ ਰੱਬ ਕਿਹੜੇ ਘੁਰਨੇ 'ਚ ਪਿਆ ਹੁੰਦਾ। ਆ ਹੁਣ ਯੂਕਰੇਨ ਦੇ ਵਿੱਚ ਬੱਚੇ ਮਰ ਰਹੇ ਨੇ, ਲੋਕ ਮਰ ਰਹੇ ਨੇ, ਕਿੱਥੇ ਤੁਹਾਡਾ ਰੱਬ? ਉਦੋਂ ਚੁੱਪ, ਸਾਰੇ ਸਭ ਚੁੱਪ, ਕੋਈ ਦਲੀਲ ਨਹੀਂ ਉਦੋਂ। ਫਿਰ ਕਹਿਣਗੇ ਰੱਬ ਤਾਂ ਅੰਦਰ ਬੈਠਾ, ਬੰਦੇ ਦੇ ਅੰਦਰ ਬੈਠਾ। ਜੇ ਬੰਦੇ ਦੇ ਅੰਦਰ ਬੈਠਾ, ਰੱਬ ਔਰੰਗਜ਼ੇਬ ਦੇ ਅੰਦਰ ਹੈ ਨਹੀਂ ਸੀ, ਹਿਟਲਰ ਦੇ ਅੰਦਰ ਹੈ ਨਹੀਂ ਸੀ, ਕੋਈ ਦਲੀਲ ਤਾਂ ਦਿਓ। ਉਦੋਂ ਸਾਰੀਆਂ ਦਲੀਲਾਂ ਮੁੱਕ ਜਾਂਦੀਆਂ। ਫਿਰ ਕਹਿੰਦੇ ਜੀ ਭਗਤ ਸਿੰਘ ਤਾਂ ਐਵੇਂ ਨਾਸਤਿਕ ਸੀ, ਫਲਾਨਾ ਸੀ, ਢਿਮਕਾ ਸੀ। ਉਹ ਆਪਦੀਆਂ ਨਾਸਤਿਕਤਾ ਦੀਆਂ ਦਲੀਲਾਂ ਦਿੰਦਾ ਭਗਤ ਸਿੰਘ ਪੂਰੀਆਂ, ਗੋਲਮੋਲ ਨਹੀਂ ਕਰਦਾ ਗੱਲ। ਉਹ ਐਂ ਨਹੀਂ ਹੈਗਾ ਵੀ ਗੁਰਦੁਆਰੇ ਜਾ ਕੇ ਉਹ ਮਤਲਬ ਮੱਥਾ ਰਗੜੀ ਜਾਵੇ, ਉੱਥੇ ਜਾ ਕੇ ਉਹ ਟਿੱਕਾ ਲਾ ਲਏ, ਐਂ ਨਹੀਂ ਹੈਗਾ ਭਗਤ ਸਿੰਘ। ਭਗਤ ਸਿੰਘ ਆਪਦੀ ਦਲੀਲ 'ਤੇ ਖੜਦਾ, ਆਪਦੀ ਦਲੀਲ ਦੀ ਖਾਤਰ ਜਾਨ ਦਿੰਦਾ। ਭਗਤ ਸਿੰਘ ਭੱਜ ਸਕਦਾ ਸੀਗਾ ਅਸੈਂਬਲੀ 'ਚ ਬੰਬ ਸੁੱਟ ਕੇ, ਭੱਜਦਾ ਨਹੀਂ, ਉਹਨੂੰ ਪਤਾ ਆਪਦੀ ਦਲੀਲ 'ਤੇ ਮਾਣ ਆ। ਅਤੇ ਉਹਦੀਆਂ ਦਲੀਲਾਂ ਸੁਣ ਕੇ ਜਿਹੜੇ ਗੋਰੇ ਜੱਜ ਆ ਨਾ, ਮੂੰਹ ਦੇ ਵਿੱਚ ਉਂਗਲਾਂ ਪਾ ਲੈਂਦੇ ਆ ਵੀ 21 ਸਾਲ ਦਾ ਨੌਜਵਾਨ ਸਾਡੇ ਸਾਹਮਣੇ ਦਲੀਲਾਂ ਦੇ ਰਿਹਾ। ਅਤੇ ਅੱਜ ਕੱਲ੍ਹ ਸਭ ਜਿਹੜੇ ਆਪਣੇ ਆਪ ਨੂੰ ਵੱਡੇ ਧਾਰਮਿਕ ਲੀਡਰ ਕਹਾਉਂਦੇ ਨੇ, ਕਹਿੰਦੇ ਜੀ ਭਗਤ ਸਿੰਘ ਦਾ ਵੀ ਹੋਸ਼ ਹੋ ਗਿਆ ਸੀਗਾ ਫਾਂਸੀ ਤੋਂ ਪਹਿਲਾਂ। ਦੁਰ ਫਿਟੇ ਮੂੰਹ, ਤੁਹਾਡੇ ਐਡਾ ਐਡਾ ਝੂਠ ਬੋਲਦੇ ਹੋ। ਭਗਤ ਸਿੰਘ ਨੂੰ ਜਦੋਂ ਫਾਂਸੀ ਲਾਈ ਗਈ ਸੀ ਉਦੋਂ ਕੌਣ ਕੌਣ ਸੀ, ਇਤਿਹਾਸ ਪੜ੍ਹ ਕੇ ਦੇਖਿਓ ਅੰਦਰ। ਸਰਦਾਰ ਕਪੂਰ ਸਿੰਘ ਨੂੰ ਨਾ, ਜਿਹੜੇ ਆਪਣੇ ਆਪ ਨੂੰ ਅਖੌਤੀ ਸਿੱਖ ਵਿਦਵਾਨ ਕਹਾਉਣ ਵਾਲੇ, ਕਹਿੰਦੇ ਜੀ, ਕਹਿੰਦੇ ਸਾਡਾ ਬਹੁਤ ਤਕੜਾ ਵਿਦਵਾਨ ਸੀ, ਦੁੱਕੀ ਦਾ ਬੰਦਾ ਸੀਗਾ ਕਪੂਰ ਸਿੰਘ, ਝੂਠ ਬੋਲਦਾ ਕਪੂਰ ਸਿੰਘ, ਜਿੰਨਾ ਗਬਰਾ ਕਪੂਰ ਸਿੰਘ ਨੇ ਸਿੱਖਾਂ ਨੂੰ ਕੀਤਾ ਕਿਸੇ ਨੇ ਕੀਤਾ ਹੀ ਨਹੀਂ ਹੋਣਾ। ਕਹਿੰਦਾ ਜੀ ਭਗਤ ਸਿੰਘ ਦਾ ਬੇਹੋਸ਼ ਹੋ ਗਿਆ ਸੀ ਗੱਲ। ਉਹ ਭਗਤ ਸਿੰਘ ਅਖੀਰਲੇ ਸਮੇਂ ਕਿਤਾਬ ਪੜ੍ਹ ਲਿਆ, ਅਖੀਰਲੇ ਸਮੇਂ ਜਦੋਂ ਉਹਨੂੰ ਬੁਲਾਇਆ ਜਾਂਦਾ, ਮਤਲਬ ਐਡੀ ਇਹੋ ਜਿਹੇ ਇਨਸਾਨ ਦੀ ਜਦੋਂ ਆਲੇ ਦੁਆਲੇ ਸੋ ਕਾਲਡ ਲੀਡਰ ਇਹੋ ਜਿਹੇ ਇਨਸਾਨ, ਮੈਂ ਹਮੇਸ਼ਾ ਜਦੋਂ ਭਗਤ ਸਿੰਘ ਦਾ ਉਹ ਆਉਂਦਾ ਨਾ ਸ਼ਹੀਦੀ ਦਿਨ ਜਾਂ ਜਨਮ ਦਿਨ, ਸਿਮਰਨਜੀਤ ਸਿੰਘ ਮਾਨ ਜ਼ਰੂਰ ਕਹਿੰਦਾ ਹੁੰਦਾ ਉਹ ਟੈਰੋਰਿਸਟ ਸੀ। ਟੈਰੋਰਿਸਟ ਕਿੱਥੇ ਸੀ? ਭਗਤ ਸਿੰਘ ਦਾ ਖੁਦ ਲਿਖਦਾ ਵੀ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਆ। ਉਹ ਵਿਚਾਰਾਂ ਦੀ ਗੱਲ ਕਰਦਾ, ਦਲੀਲ ਦੀ ਗੱਲ ਕਰਦਾ। ਪਰ ਸਵਾਲ ਆ ਕਿ ਪੰਜਾਬੀਆਂ ਕੋਲ ਹੋਰ ਬਹੁਤ ਕੁਛ ਹੈਗਾ, ਪੰਜਾਬੀਆਂ ਕੋਲ ਦਲੀਲ ਬਹੁਤ ਘੱਟ ਆ। ਪੰਜਾਬੀ ਮੂਰਖਤਾ 'ਤੇ ਬੜਾ ਮਾਣ ਕਰਦੇ ਆ, ਬਹੁਤ ਮਾਣ ਕਰਦੇ ਆ ਮੂਰਖਤਾਵਾਂ ਕਰਕੇ ਨਾ, ਮਤਲਬ ਮੈਂ ਬਹੁਗਿਣਤੀ ਪੰਜਾਬੀਆਂ ਦੀ ਗੱਲ ਕਰਦਾ, ਇਸੇ ਕਰਕੇ ਤਾਂ ਪੰਜਾਬੀਆਂ ਦਾ ਨਾਂ ਹੈ। ਮਤਲਬ ਚੱਕ ਲਓ ਉਹ ਬਸ ਰੌਲਾ ਰੱਪਾ, ਦਲੀਲ ਦੀ ਗੱਲ ਬਹੁਤ ਘੱਟ ਹੁੰਦੀ ਹੈ। ਜਦੋਂ ਕਿਤੇ ਦਲੀਲ ਦੀ ਗੱਲ ਕਰਨ ਦੀ ਗੱਲ ਚੱਲਦੀ ਆ ਉਦੋਂ ਫਿਰ ਇਹ ਜੀ ਸਰਕਾਰ ਪੱਖੀ ਆ, ਇਹ ਕਾਮਰੇਡ ਆ, ਇਹ ਨਾਸਤਿਕ ਆ, ਇਹ ਗਾਂਹ ਬਧੂ ਆ, ਇਹ ਟਕਸਾਲੀ ਆ, ਇੰਨੇ ਇੰਨੇ ਮਤਲਬ ਇੰਨੇ ਵਿਸ਼ੇਸ਼ਣ ਲਾਏ ਹੋਏ ਨੇ ਨਾ। ਪੰਜਾਬੀਆਂ ਨੇ ਆਪਣੇ ਆਪ ਦਾ ਬਹੁਤ ਜਲੂਸ ਕੱਢਿਆ। ਕਹਿੰਦੇ ਜੀ ਪੰਜਾਬੀ ਸਰਬੱਤ ਦਾ ਭਲਾ ਜਿਹੜਾ ਉਹ ਮੰਗਦੇ ਨੇ। ਸਰਬੱਤ ਦਾ ਭਲਾ ਕਿੱਥੇ ਮੰਗਦੇ, ਨਾਲ ਦੇ ਗੁਆਂਢੀ ਦਾ ਭਲਾ ਤਾਂ ਮੰਗਦੇ ਨਹੀਂ। ਸਿੱਖਾਂ ਦੇ ਇੰਨੇ ਗਰੁੱਪ ਨੇ, ਚਾਰ ਚਾਰ ਗੁਰਦੁਆਰੇ ਨੇ, 12,000 ਪਿੰਡਾਂ ਦੇ ਵਿੱਚ 12 ਚੌਕ 48,000 ਗੁਰਦੁਆਰੇ ਬਣੇ ਹੋਏ ਨੇ। ਉਹ ਕਹਿੰਦੇ ਜੀ ਸਿੱਖ ਆ ਜਿਹੜੇ ਉਹ ਬਹੁਤ ਸਿਆਣੇ ਆ। ਮੈਂ ਇੱਕ ਧਰਮ ਦੀ, ਕਿਉਂਕਿ ਮੈਂ ਖੁਦ ਉਸ ਪਰਿਵਾਰਾਂ ਦੇ ਵਿੱਚੋਂ ਆ ਨਾ, ਸਾਡੇ ਮਾਂ ਪਿਓ ਵੀ ਸਿੱਖ ਨੇ। ਮਤਲਬ ਜਦੋਂ ਆਪਣਾ ਆਪ ਫਰੋਲ ਕੇ ਵੇਖਾਂਗੇ ਨਾ, ਦਲੀਲ ਦਾ ਮਤਲਬ ਜਿਹੜੀ ਭਗਤ ਸਿੰਘ ਨੇ ਸਿਖਾਈ ਆ ਸਾਨੂੰ, ਉਹ ਕਹਿੰਦਾ ਜੀ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰ ਲਓ। ਭਗਤ ਸਿੰਘ ਆਪਣੇ ਆਪ ਨੂੰ ਕਹਿੰਦਾ, ਕਹਿੰਦਾ ਭਗਤ ਸਿੰਘ ਅਨੈਲਿਸਿਸ ਕਰ, ਅਧਿਐਨ ਕਰ, ਤਾਂ ਕਿ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇ। ਪਹਿਲਾਂ ਆਪਣੀਆਂ ਕਮੀਆਂ ਨੂੰ ਟਿੱਕ, ਉਹਨਾਂ ਕਮੀਆਂ ਦੇ ਇਲਾਜ ਲੱਭ। ਜਦੋਂ ਅਸੀਂ ਆਪਣੀਆਂ ਕਮੀਆਂ ਦੇ ਇਲਾਜ ਲੱਭਣ ਦੀ ਗੱਲ ਕਰਦੇ ਹਾਂ ਨਾ ਪੰਜਾਬ ਦੇ ਵਿੱਚ, ਉਦੋਂ ਫਿਰ ਉਹਨੂੰ ਕਹਿੰਦੇ ਆ ਜੀ ਇਹ ਕਿੱਥੇ ਜੰਮ ਪਿਆ ਸਾਡੇ ਘਰੇ। ਮਤਲਬ ਦਲੀਲ ਦੇ ਖੇਤਰ ਦੇ ਵਿੱਚ ਜਿਹੜੇ ਪੰਜਾਬੀ ਨੇ ਬਹੁਤ ਪਿੱਛੇ ਨੇ, ਬਹੁਤ ਪਿੱਛੇ ਨੇ। ਮੰਨਣਾ ਪੈਣਾ ਵੀ ਯੂਰਪ ਸਾਡੇ ਨਾਲ ਬਹੁਤ ਅੱਗੇ ਸੀ। ਯੂਰਪੀਅਨ ਫਿਲਾਸਫਰ ਸੀ ਜਿਹੜੇ, ਉਹ ਐਵੇਂ ਨਹੀਂ ਪੈਦਾ ਹੋਏ। ਸਾਡੇ ਤਾਂ ਇੱਕ ਭਗਤ ਸਿੰਘ ਪੈਦਾ ਹੋਇਆ, ਜੇ ਕਿਤੇ ਮਤਲਬ ਜਿਵੇਂ ਯੂਰਪ ਦੇ ਵਿੱਚ ਉਹ ਰੈਵੋਲਿਊਸ਼ਨ ਹੋਇਆ, ਲੌਜਿਕ ਦਾ, ਰੈਸ਼ਨਲਿਜ਼ਮ ਦਾ, ਤਰਕ ਦੀ ਗੱਲ ਚੱਲੀ ਆ। ਸਾਡੇ ਤਰਕ ਦੀ ਗੱਲ ਚੱਲੀ ਨਹੀਂ, ਸਾਡੇ ਡਾਂਗਾਂ ਵਾਲੇ ਆ ਨਾ ਜਿਹੜੇ, ਉਹ ਪਹਿਲਾਂ ਤੋਂ ਭਾਰੂ ਰਹੇ ਆ, ਇਹ ਗੱਲ ਸਾਨੂੰ ਮੰਨਣੀ ਪਊਗੀ। ਖੈਰ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਦੋਸਤੋ, ਮੈਨੂੰ ਵੀ ਫੋਨ ਕਾਫੀ ਸਾਰੇ ਆ ਰਹੇ ਨੇ, ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਹੋਰ ਗੱਲਾਂ ਕਰਾਂਗੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ, ਡੈਡ ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ।
ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਪੰਜਾਬੀ ਲੋਕ ਗਾਇਕੀ ਦਾ ਮਾਣ,
ਵੇੜੇ ਚੋਂ ਵੱਡੀ ਦਾਨੀ, ਬੂਟਾ ਫਲਦਾਰ ਕੋਈ,
ਆਪਣੇ ਸੱਚੇ ਬੋਲਾਂ ਨਾਲ ਵਿਰਸੇ ਦੀ ਕਰਦੇ ਨੇ ਸੰਭਾਲ। ਨਾਮ ਹੈ ਜਿਨ੍ਹਾਂ ਦਾ ਪਮਾਰ ਡੁੱਬੇਵਾਲ,
ਚੰਗੇ ਮਾੜੇ ਦਿਨ ਆਉਂਦੇ ਮਰਦਾਂ ਦੇ ਕਦੇ ਹੌਸਲਾ ਨਹੀਂ ਛੱਡੀਦਾ।
ਟੀਮ 4 ਐਂਟਰਟੇਨਮੈਂਟ ਐਂਡ ਟ੍ਰਾਂਸ 99 ਲੌਜਿਸਟਿਕ ਪ੍ਰਾਊਡਲੀ ਪ੍ਰੈਜ਼ੈਂਟ ਪਮਾਰ ਡੁੱਬੇਵਾਲ ਲਾਈਵ ਇਨ ਕਾਨਸਰਟ, ਦੁਨੀਆ ਦੇ ਰੰਗ, ਟੋਰੋਂਟੋ ਸ਼ੋਅ ਔਨ ਸੈਟਰਡੇ ਮਾਰਚ 26 ਐਟ ਦ ਮੀਟਿੰਗ ਹਾਊਸ ਆਫ ਵਿਲ, ਇਨ ਐਸੋਸੀਏਸ਼ਨ ਵਿਦ ਮੈਟਰੋ ਇਮੀਗ੍ਰੇਸ਼ਨ, ਸਵੀਟ ਮਹਿਲ, ਜੈਗਰ ਕੈਨੇਡਾ, ਕਿੰਗ ਵਰਲਡ ਟਰੱਕ ਲਾਈਨ ਐਂਡ NSN ਟਰੱਕ ਰਿਪੇਅਰ। ਫੋਰ ਟਿਕਟਸ ਔਰ ਸਪੌਂਸਰਸ਼ਿਪ ਕੰਟੈਕਟ ਟੀਮ 4 ਐਂਟਰਟੇਨਮੈਂਟ 905-793-1234, 905-793-1234।
ਇੰਤਜ਼ਾਰ ਦੀਆਂ ਘੜੀਆਂ ਖਤਮ,
ਅਪ੍ਰੈਲ 21 ਤੋਂ 23 ਤੱਕ ਇੰਟਰਨੈਸ਼ਨਲ ਸੈਂਟਰ ਮਿਸਿਸਾਗਾ ਵਿਖੇ ਲੱਗਣ ਜਾ ਰਿਹਾ ਕੈਨੇਡਾ ਦਾ ਸਭ ਤੋਂ ਵੱਡਾ ਟਰੱਕ ਸ਼ੋਅ ਟਰੱਕ ਵਰਲਡ। 500 ਤੋਂ ਵੱਧ ਕੰਪਨੀਆਂ ਤੇ ਟਰੱਕਾਂ ਦੇ ਨਵੇਂ ਮਾਡਲਾਂ ਦੀ ਲੱਗੇਗੀ ਹਾਜ਼ਰੀ, ਜੌਬ ਫੇਅਰ, ਟ੍ਰੇਡ ਸ਼ੋਅ, ਐਜੂਕੇਸ਼ਨਲ ਸੈਮੀਨਾਰ ਅਤੇ ਹੋਰ ਬਹੁਤ ਕੁਝ। ਪਰਿਵਾਰਾਂ ਅਤੇ ਬੱਚਿਆਂ ਲਈ ਖਾਸ ਇੰਤਜ਼ਾਮ ਅਤੇ ਜਿੱਤੋ ਢੇਰ ਸਾਰੇ ਇਨਾਮ। ਫ੍ਰੀ ਐਂਟਰੀ ਲਈ truckworld.ca ਤੇ ਜਾਓ ਅਤੇ VIP ਪ੍ਰੋਮੋ ਕੋਡ ਯਾਦ ਰੱਖੋ ਰੋਡ ਟੂਡੇ। ਕਾਲ ਮਨਨ ਗੁਪਤਾ 416-451-0040। ਅਪ੍ਰੈਲ 21 ਤੋਂ 23 ਟਰੱਕ ਵਰਲਡ ਸ਼ੋਅ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਚ। ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ,
ਤਾਰਕ ਬੋਲ ਰਿਹਾ। ਇਹ ਬੜੀ ਬੜੀ ਸੋਹਣੀ ਗੱਲ ਕਰ ਰਹੇ ਹੋ, ਯੂਰਪ ਦੇ ਫਲਾਂ ਦੀ ਗੱਲ ਕੀਤੀ। ਉਹ ਫਲ
ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਥੋੜੀ ਥੋੜੀ। ਹਾਂਜੀ ਹਾਂਜੀ, ਨਹੀਂ ਕੱਟੀ ਗਈ ਆਵਾਜ਼, ਦੁਬਾਰਾ ਕਾਲ ਕਰ ਕੱਟ ਕੇ ਲਾਓ ਵੀਰ ਜੀ ਤੁਸੀਂ। ਥੈਂਕ ਯੂ, ਦੁਬਾਰਾ ਕਾਲ ਲਾ ਲਓ। ਹਾਂਜੀ ਦੋਸਤੋ, ਜਗਜੀਤ ਸਿੰਘ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ। 647-299-2314 ਇਹਨਾਂ ਦਾ ਨੰਬਰ ਆ, 6472992314। ਸਾਲ ਦਾ ਤੁਹਾਡਾ $1,000 ਬਚਾ ਦੇਣਗੇ ਜੇ ਤੁਸੀਂ ਇਹਨਾਂ ਨੂੰ, ਇਹਨਾਂ ਦੇ ਕੋਲ ਤੁਸੀਂ ਇਹਨਾਂ ਤੋਂ ਪੁੱਛ ਲਓ ਵੀ ਭਾਈ ਕਿਸੇ ਇਹੋ ਜਿਹੀ ਕੰਪਨੀ ਨਾਲ ਇੰਸ਼ੋਰੈਂਸ ਕਰਾ ਦਿਓ। ਸ਼ੋਪ ਰਾਊਂਡ ਕਰਕੇ ਤੁਹਾਨੂੰ ਵਧੀਆ ਥਾਂ ਤੋਂ ਇੰਸ਼ੋਰੈਂਸ ਕਰਾ ਦੇਣਗੇ, ਤੁਹਾਡੇ ਪੈਸੇ ਬਚ ਜਾਣਗੇ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ। 905-673-2872 ਇਹਨਾਂ ਦਾ ਨੰਬਰ ਆ, 6476732872। ਇਹਨਾਂ ਨੂੰ ਕਾਫ਼ੀ ਸਾਰੇ ਪ੍ਰੋਫੈਸ਼ਨਲ ਦੀ ਜ਼ਰੂਰਤ ਆ, ਡਿਜ਼ਾਇਨਰ ਦੀ ਜ਼ਰੂਰਤ ਹੈਗੀ ਆ ਜੀ, ਆਫਿਸ 'ਚ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਆ, ਇਹਨਾਂ ਨੂੰ ਵਰਕਰਸ ਦੀ ਜ਼ਰੂਰਤ ਹੈਗੀ ਆ। ਜੇ ਤੁਸੀਂ ਇਹਨਾਂ ਦੀ ਫਰੈਂਚਾਈਜ਼ ਖੋਲ੍ਹਣੀ ਚਾਹੁੰਦੇ ਹੋ ਫਿਰ ਵੀ ਖੋਲ ਸਕਦੇ ਹੋ ਜੀ, ਇਹਨਾਂ ਨਾਲ ਤਾਲਮੇਲ ਕਰ ਲਿਓ। 905-673-2872 ਸਪੈਸ਼ਲਿਸਟ ਨੇ ਇਹ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। 905-673-2872 ਇਹਨਾਂ ਦਾ ਨੰਬਰ ਆ। ਏਸ਼ੀਅਨ ਫੂਡ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਦੋਸਤੋ, ਹਮੇਸ਼ਾ ਸੇਲ ਵਾਲਾ ਮਾਹੌਲ ਹੁੰਦਾ। ਗਰੋਸਰੀਜ਼ ਲੈਣੀਆਂ, ਤਾਜ਼ੇ ਫਲ ਫਰੂਟ ਲੈਣੇ ਨੇ, ਏਸ਼ੀਅਨ ਫੂਡ ਸੈਂਟਰ 'ਤੇ ਜਾਣਾ। ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਬਿਗ ਬੋਸ ਫਰਨੀਚਰ, ਹਾਈਵੇ 27 ਅਤੇ ਐਲਬੀਅਨ ਦੀ ਨੁੱਕਰ 'ਤੇ। ਬਿਗ ਬੋਸ ਫਰਨੀਚਰ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਮੈਨੂਫੈਕਚਰਿੰਗ ਯੂਨਿਟ ਆਪਣਾ ਉਹਨਾਂ ਦਾ। ਦੇਖੋ ਮੈਂ ਉਹ ਗੱਲ ਕੀਤੀ ਸੀ ਤੁਹਾਡੇ ਨਾਲ, ਉਹ ਦੋ ਐਂਗਲ ਤੋਂ ਦੋ ਗਰੁੱਪ ਗੱਲ ਕਰ ਰਹੇ ਨੇ। ਇੱਕ ਕਹਿੰਦੇ ਜੀ ਸਾਧੂਆਂ ਨੂੰ ਭੋਜਨ ਛਕਾਇਆ ਸੀਗਾ, ਤੇ ਦੂਜੇ ਕਹਿੰਦੇ ਜੀ ਸਾਧੂਆਂ ਨੂੰ ਭੋਜਨ ਨਹੀਂ ਛਕਾਇਆ ਸੀ। ਮੇਰੇ ਨਾਲ ਇੱਕ ਦੋਸਤ ਨੇ ਜਸਵਿੰਦਰ ਸਿੰਘ, ਕਵੀ ਵੀ ਨੇ, ਵਿਦਵਾਨ ਵੀ ਨੇ। ਇੱਕ ਦਿਨ ਉਹਨਾਂ ਨਾਲ ਬੜੀ ਬਹੁਤ ਗੱਲ ਹੋਈ। ਇਹ ਦੋਨੇ ਹੀ ਆਪਦੇ ਥਾਂ ਤੇ ਇੱਕ ਦੂਜੇ ਨੂੰ ਥੱਲੇ ਲਾਉਣ ਦੇ ਲਈ ਗੱਲਾਂ ਕਰਦੇ ਨੇ, ਤੇ ਦੋਨਾਂ 'ਚ ਫਰਕ ਕੋਈ ਨਹੀਂ। ਦੱਸੋ ਜੇ ਗੁਰੂ ਸਾਹਿਬ ਨੇ ਜੇ ਭੋਜਨ ਛਕਾ ਵੀ ਦਿੱਤਾ ਤਾਂ ਭੁੱਖੇ ਸਾਧੂ ਸੀ, ਉਦੋਂ ਕਿਹੜਾ ਟਿਮ ਹਾਰਟਨ ਜਾਂ ਮੈਕਡੋਨਲਡ ਬਣੇ ਹੋਏ ਸੀ? ਜੰਗਲਾਂ ਦੇ ਵਿੱਚੋਂ ਜਾਂਦੇ ਸੀ, ਮਤਲਬ ਜੇ ਆ ਗਏ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਭੋਜਨ ਛਕਾ ਤਾ, ਤੇ ਭੋਜਨ ਛਕਾ ਕੇ ਗੁਰੂ ਸਾਹਿਬ ਨੇ ਕਹਿ ਤਾ ਉਹ ਤੁਸੀਂ ਐਵੇਂ ਇੱਧਰ ਉੱਧਰ ਗੇੜੇ ਨਾ ਕੱਢੋ, ਰੱਬ ਤੁਹਾਨੂੰ ਜੰਗਲਾਂ 'ਚੋਂ ਨਹੀਂ ਮਿਲਦਾ ਗਾ। ਇਹ ਤਾਂ ਪੰਜਾਬ ਦੇ ਪਿੰਡਾਂ 'ਚ ਰਵਾਇਤ ਹੀ ਹੈ ਵੀ ਕੋਈ ਵੀ ਰਾਹੀ ਆ ਜੇ, ਕੋਈ ਅਣਪਛਾਤਾ ਬੰਦਾ ਆ ਜੇ, ਸ਼ਾਮ ਹੋ ਜੇ, ਗੁਰਦੁਆਰਾ ਤਾਂ ਚਲੋ ਗੁਰਦੁਆਰੇ ਬਾਅਦ 'ਚ ਬਣੇ, ਗੁਰਦੁਆਰਾ ਤਾਂ ਬਣੇ ਹੀ ਇਸੇ ਕਰਕੇ ਸੀ ਵੀ ਕੋਈ ਰਾਹ ਤੋਂ ਭਟਕਿਆ ਰਾਹੀ ਆ ਜੇ, ਕੋਈ ਭੁੱਖਾ ਆ ਜੇ, ਉਹ ਉੱਥੇ ਠਹਿਰ ਜਾਂਦਾ ਸੀ। ਚਲੋ ਉਹ ਤਾਂ ਗੁਰਦੁਆਰੇ ਵੀ ਬਣੇ ਨਹੀਂ ਸੀ ਅਜੇ, ਤੇ ਫਿਰ ਵੀ ਫਿਰ ਕੀ ਹੋ ਗਿਆ? ਗੁਰੂ ਸਾਹਿਬ ਨੇ ਜੇ ਉਹਨਾਂ ਨੂੰ ਭੋਜਨ ਛਕਾਤਾ ਤਾਂ ਐਡੀ ਕਿੱਡੀ ਕੁ ਗੱਲ ਆ? ਅੱਛਾ, ਦੂਜੀ ਗੱਲ ਵੀ ਇਸ ਗੱਲ ਨੂੰ ਲੈ ਕੇ ਪ੍ਰਚਾਰ ਹੀ ਇਹ ਕਰੀ ਜਾਣਾ ਬਈ ਸਾਧੂ 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 ਬੜੇ ਚੰਗੇ ਹੁੰਦੇ ਨੇ, ਉਹ ਵੀ ਗਲਤ ਗੱਲ ਆ। ਹੁਣ ਜਿਹੜੇ ਦੂਜੇ ਕਹਿੰਦੇ ਨੇ ਬਈ ਇਹ ਗੱਲ ਬਿਲਕੁਲ ਹੀ ਗਲਤ ਆ, ਬਈ ਇਸ ਤਰ੍ਹਾਂ ਹੋਇਆ ਹੀ ਨਹੀਂ, ਹੁਣ ਇਹਦਾ ਮਤਲਬ ਇੱਕ ਸਾਖੀ ਦੇ ਵਿੱਚ ਪਈ ਆ, ਸਾਖੀ ਸੱਚੀ ਵੀ ਹੋ ਸਕਦੀ ਆ, ਇਤਿਹਾਸ ਦਾ ਇੱਕ ਹਿੱਸਾ ਹੈ ਉਹ ਝੂਠੀ ਵੀ ਹੋ ਸਕਦੀ ਆ, ਪਰ ਇਹ ਅੱਜ ਕੱਲ੍ਹ ਦੇ ਮੁਤਾਬਕ ਰੈਲੇਵੈਂਟ ਨਹੀਂ ਹੈ। ਜੇ ਤੁਹਾਡੀ ਜਿਹੜੇ ਮੈਂ ਜਿਹੜੇ ਅਪਗ੍ਰੇਡ ਆ ਜਾਂ ਅਗਾਂਹ ਵਧੂ ਉਹਨਾਂ ਦੀ ਗੱਲ ਕਰਦਾ, ਜਦੋਂ ਤੁਸੀਂ ਪ੍ਰਾਤਨਤਾ ਦੇ ਖੇਤਰ 'ਚੋਂ ਬਾਹਰ ਨਿਕਲਦੇ ਹੋ ਉਦੋਂ ਫਿਰ ਤੁਸੀਂ ਪ੍ਰਾਤਨਤਾ 'ਚ ਚੁੱਭੀਆਂ ਲਾਉਣੀਆਂ ਬੰਦ ਕਰੋ, ਫਿਰ ਪੁਰਾਣੀਆਂ ਦਲੀਲਾਂ ਦੇਣੀਆਂ ਬੰਦ ਕਰੋ। ਉਹ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ, ਤੁਸੀਂ ਨਵੀਆਂ ਦਲੀਲਾਂ ਦਿਓ। ਨਵੀਆਂ ਦਲੀਲਾਂ ਦਿਓਗੇ ਤਾਂ ਨਵਾਂ ਵਿਗਿਆਨ ਪੜ੍ਹਨਾ ਪੈਣਾ, ਘੋਖਣਾ ਪੈਣਾ ਸਾਰਾ ਕੁਛ, ਘੋਖਦੇ ਹੈ ਨਹੀਂ ਗੇ, ਇੱਕ ਬੰਦੇ ਦੇ ਮਗਰ ਲੱਗ ਜਾਂਦੇ ਆ। ਇਹ ਬਹੁਤ ਵੱਡੀ ਪ੍ਰੋਬਲਮ ਆ ਜਿਹੜੀਆਂ ਧਾਰਮਿਕ ਲਹਿਰਾਂ ਨਾ ਮਾਡਰਨ ਸਮੇਂ 'ਚ ਵੀ ਚੱਲ ਰਹੀਆਂ, ਅੱਡ ਅੱਡ ਗਰੁੱਪ ਨੇ, ਉਹ ਇੱਕ ਬੰਦੇ ਦੇ ਮਗਰ ਲੱਗਦੇ ਨੇ। ਉਹ ਬੰਦੇ ਦੀ ਦਲੀਲ ਗਲਤ ਵੀ ਹੋ ਸਕਦੀ ਹੈ, ਠੀਕ ਵੀ ਹੋ ਸਕਦੀ ਹੈ, ਆਪਦਾ ਦਿਮਾਗ ਵਰਤਣ ਨਹੀਂ ਲੱਗਦੇ ਗੇ। ਭਗਤ ਸਿੰਘ ਸਾਨੂੰ ਸਿਖਾਉਂਦਾ ਵੀ ਹਰ ਇੱਕ ਗੱਲ ਆ ਜਿਹੜੀ ਉਹਦੀ ਕਾਂਟ ਛਾਂਟ ਕਰਕੇ ਆਪਣਾ ਇੱਕ ਨਜ਼ਰੀਆ ਬਣਾਓ, ਉਹ ਨਜ਼ਰੀਏ ਨੂੰ ਵਾਰ ਵਾਰ ਪਰਖਦੇ ਰਹੋ। ਉਹ ਨਜ਼ਰੀਏ 'ਚੋਂ ਵੀ ਜੇ ਤੁਹਾਨੂੰ ਕਿਤੇ ਨਾ ਕਿਤੇ ਲੱਗੇ ਵੀ ਆ ਮੇਰਾ ਨਜ਼ਰੀਆ ਇਸ ਥਾਂ 'ਤੇ ਠੀਕ ਨਹੀਂ ਹੈ, ਉਹਨੂੰ ਦਰੁਸਤ ਕਰ ਲਓ। ਇਹੀ ਵਿਗਿਆਨਕ ਵਿਚਾਰਧਾਰਾ। ਵਿਗਿਆਨ ਦੇ ਵਿੱਚ ਕਦੇ ਆਏ ਨਹੀਂ ਹੁੰਦਾ ਕੋਈ ਅੰਤਮ ਸੱਚ ਨਹੀਂ ਹੁੰਦਾ, अजे थोड़े दिन पहला ही आप आइंस्टनज की थ्यूरी ऑफ रैलटिविटी की गल की बई न्यूटन के समय जी सच लगती सी न्यूटन नू गल उन्हें कहती असी पढ़ लिया फोर्स इज इक्वल टू मास इन टू एक्सलरेशन मास नू असी कॉन्सटेंट मानते हैं। आइंस्टाइन ने प्रूव करता भी जदों बहुत तेज स्पीड ना कोई चीज़ चलती है तो वह पुंज या भार आ वह भी बदल लगता है। यह मतलब ऐ नहीं न्यूटन गल से मतलब न्यूटन आपके समय ठीक से मॉडर्न समय के आइंस्टाइन ठीक से कल नू की होगा वक्री गल। विज्ञान अपने आप नू दुरुस्त करता विज्ञानक पुस्तकों के एडिशन आते हैं कदे धार्मिक पुस्तकों के एडिशन आए हैं वह तो कहें जी पुस्तक ही ना कहो मतलब हैरानी की गल आ। एक पास अपने आप नू कहिंदे ने कि विज्ञान सारा कुछ साढ़े कोले मैनू हैरानी हुंदी आ छोटे हुंदिया जदों कॉलेज सी ना जदों बहस करी दी सी पहला तो उल्ट पूरा तो झूठ आ जी फलाना जी ढमका जी मतलब जेडे कट्टर सी ना कट्टर धार्मिक वो ये कहिंदे हुंदे सी फिर जदों विज्ञान ने चीज़ां प्रूव करतियां फिर कहण लगे ला ये तो साढ़े ग्रंथा च पहला ही लिखिया पाइया तुहाडे ग्रंथा च पहला लिखिया पाइया ग्रंथ पढ़ता लो तुसीं आपदे 99% लोग तो सिर झुकाउंदे ने सिर घुमाउंदे ने गेड़े कढ़दे ने पर जो कुछ लिखिया पिया उहनू पढ़दे ही नहीं वह सुणदे ने। हुण सुणन च किसे नू की पता लगता किसे ने सुनी सुनाई गल गां सुनी सुनाई करती बहुत वारी देखिया भी सुनिया सुनाईया गल्लां जिहड़ियां धार्मिक लोग करदे ने असल दे विच उहनां दे धार्मिक ग्रंथां च लिखिया नहीं हुंदियां जां जिहड़ा कुछ समझ रहे हुंदे ने उह तां कुछ लिखिया ही नहीं हुंदा गा उहदा मतलब भी कुछ होर निकलदा हुंदा। जदों फिर असीं नुक्ताचीनी करदे आ फिर कहणगे तुसीं तां साडे धर्म खिलाफ़ बोलदे आ। मैं हैरान हुंना भी तुहाडे धर्म खिलाफ़ नहीं किसी दे खिलाफ़ बोलदे असी तां इह कहिंदे भी तुहाडे धार्मिक ग्रंथ मुताबक तुहाडे धार्मिक इतिहास मुताबक आ लिखिया वह गल ही नहीं सुनते जी वह कहणगे जी तो धर्म के खिलाफ बोलता वह चंगा फिर धर्म के खिलाफ बोलता तो बोलन की सारे आजादी है भाई नॉन रिलीजियस बंदा जिहड़ा उहदियां गल्लां तुसीं मर्जी कर लो जी वह किसी धर्म की चंगी तो चंगी गल का प्रचार भी कर रहा ना नॉन रिलीजियस बंदा धार्मिक लोगों को फिर भी गल उहदी हजम नहीं आउंदी क्यों क्योंकि उहदे मन उहनां दे मन च बायस रहिंदी है भी इह नॉन रिलीजियस आ वह भाई बायस रहिंदी आ तां रहे हुण दुनिया दे विच 25-30-23-24% नॉन रिलीजियस लोग हो गए ने जिन्हां नूं बड़ा दबाया गया बड़ा मारिया गया मतलब ब्रूनो वर्गियां नू समेत उहदे ग्रंथां दे साड़ दिता गया चारवा करगियां नू समेत उहदे ग्रंथां दे साड़ दिता गया। यह दलील दी दुनिया दोस्तों बहुत बारी कहिंदे कि धार्मिक लोग असीं कुर्बानियां कीतियां असीं सारयां नू सारयां अगे सलाम करदे आ उह धार्मिक लोगों ने नहीं कीतियां धार्मिक रहिबरां ने इंसान दी खातर कीतियां इंसानियत नू जिउंदा रखण दी कीतियां लई कीतियां। हुण गुरु तेग बहादुर ने सानू पढ़ाया गया भी हिंदुआं दी खातर कुरबानी दित्ती आ कित्थे दित्ती हिंदुआं दी खातर कुरबानी ह्यूमन राइट्स के लिए सिर उच्चा चुक के जिंदगी जिउण दे लई उन्होंने कुरबानी दित्ती आ। जे किते हमला जिहड़ा उह पंडतां ते हुंदा सी जे किते इह किसे होर ते हुंदा फिर गुरु तेग बहादुर कुरबानी ना दिंदे फिर भी दिंदे। जे किते पाबंदी आ जिहड़ी किसे होर ते भी लगदी गुरु तेग बहादुर जी ने फिर भी कुरबानी देनी दी सी। इह गल्लां समझण दी लोड़ आ इह दलील दीआं गल्लां ने। लो जी एक दो कॉल्स होर लै लईए आपां फिर होर गल्लां करांगे तुहाडे नाल। निघा स्वागत तुहाडा जी।
जिथे शरदा वा उथे कोई तर्क नी कम करदा जिथे शरदा वा उथे कोई दलील नी कम करदी जिथे शरदा उथे कोई साइंस नी कम करदी उथे शरदा वा जिथे विश्वास उथे कोई दलील कोई विश्वास नी दलील नी कम करदी कोई तर्क नी कम करदा कोई साइंस नी कम करदी ਉੱਥੇ ਤੇ ਬਸ ਵਿਸ਼ਵਾਸ ਹੀ ਵਿਸ਼ਵਾਸ ਆ ਉਹਦਾ ਕੀ ਬਣੂਗਾ ਕੀ ਫਿਊਚਰ ਆ ਉਸ ਕੌਮ ਦਾ ਫਿਰ ਜਿਹੜਾ ਸੱਚ ਵਾ ਉਹ ਤੇ ਸੱਚ ਹੀ ਆ ਭਾਵੇਂ ਉਹ ਰਿਲੀਜੀਅਸ ਬੰਦਾ ਬੋਲੇ ਤੇ ਭਾਵੇਂ ਉਹ ਨੌਨ ਰਿਲੀਜੀਅਸ ਬੰਦਾ ਬੋਲੇ ਉਹ ਸੱਚ ਤੇ ਸੱਚ ਹੀ ਰਹਿਣਾ ਇਹ ਨੀ ਵੀ ਜੇ ਨੌਨ ਰਿਲੀਜੀਅਸ ਬੰਦੇ ਨੂੰ ਕੋਈ ਸੱਚ ਬੋਲਣ ਦਾ ਕਿਸੇ ਧਰਮ ਪ੍ਰਤੀ ਕੋਈ ਹੱਕ ਨਹੀਂ ਗਾ ਇਹ ਤੇ ਬਸ ਭੀੜ ਆ ਜਿਹੜੇ ਪਾਸੇ ਹੋ ਗਈ ਸੋ ਹੋ ਗਈ
ਬਿਲਕੁਲ ਸਹੀ ਆ ਜੀ ਤੁਹਾਡੀ
ਵਿਚਾਰ ਸਿੰਘ ਦੇ ਰਿਹਾ ਜੀ ਸੁਣਦੇ ਆ ਜੀ ਬਾਕੀ ਤੁਹਾਨੂੰ ਆਫਤਾ
ਮਿਹਰਬਾਨੀ ਬਹੁਤ ਚੰਗੀ ਗੱਲ ਕੀਤੀ ਆ ਜੀ ਤੁਸੀਂ ਉਹ ਅਸਲ ਚ ਜਿਹਨੂੰ ਸ਼ਰਧਾ ਕਹਿ ਦਿੰਦੇ ਆ ਨਾ वो शरदा दे विच ही कृपाना चकदे ने बंदूकां चकदे ने दूजियां नू मारदे ने। एक शरदा ना एक मानसिक अवस्था हुंदी है जदों तुहाडी बॉडी दे विच सीक्रेशनस इन्नियां हो जांदियां बई ओह लॉजिक सुनना ही बंद कर दिंदे। असल दे विच दिमाग दे विच रसायण दा किसे दा वध जाणा घट जाणा वो शरदा जिहड़ी ओह करवाउंदा। हुण इह हैरानी दी गल आ भी शरदा दे विच बंदा जनून चन्ना हो जांदा ते शराब पी के भी अन्ना हो जाता। चलो जी आप अगली कॉल ते चलते। निघा स्वागत तुहाडा जी।
जी सत श्री अकाल
जी। सत श्री अकाल जी।
ਇਹੀ ਗੱਲ ਹੈ ਵੀ ਜਿਹੜੀ ਕੌਮ ਨੂੰ ਦਲੀਲ ਮੰਤਕ ਹੈ ਫਲਸਫੀ ਸਮਝ ਆ ਜਾਂਦੀ ਹੈ ਫਿਰ ਉੱਥੇ ਲੜਾਈ ਤਾਂ ਵੈਸੇ ਖਤਮ ਹੋ ਜਾਂਦੀ।
ਹਾਂਜੀ ਹਾਂਜੀ ਬਿਲਕੁਲ,
ਇਹ ਮਕਸਦ ਤੁਹਾਡਾ ਗੱਲ ਕਰਨ ਦਾ ਤੁਸੀਂ ਐਜੂਕੇਟ ਕਰ ਰਹੇ ਹੋ ਕਿ ਇਹਦੇ ਉੱਤੇ ਬਲੀਵ ਕਰੋ, ਇਹਨੂੰ ਸਮਝੋ, ਠੀਕ ਹੈ ਜੀ, ਔਰ ਇਹਦੇ ਇਹਦੇ ਉੱਤੇ ਬੁਨਿਆਦ ਤੇ ਤਰੱਕੀ ਕਰੋ, ਇਹ ਫਰਾਵਰ ਤਰੱਕੀ ਹੁੰਦੀ ਹੈ।
ਬਿਲਕੁਲ ਜੀ ਬਿਲਕੁਲ, ਧੰਨਵਾਦ ਤੁਹਾਡਾ, ਮਿਹਰਬਾਨੀ। ਨੈਕਸਟ ਕਾਲ ਤੇ ਚੱਲਦੇ, ਨਿੱਘਾ ਸਵਾਗਤ ਜੀ ਤੁਹਾਡਾ।
ਭਾਈ ਵਿਰਾਟ ਸਾਹਿਬ, ਇਹ ਚਰਚਾ ਜਿਹੜੀ ਹੈ ਥੋੜੀ ਮੇਰੀ ਸਮਝ ਤੋਂ ਉੱਪਰ ਗਈ ਹੈ, ਮੈਂ ਇੰਨਾ ਐਜੂਕੇਟਡ ਨਹੀਂ ਹਾਂ ਜਾਂ ਅਵੇਅਰ ਨਹੀਂ ਗਾ, ਇਸ ਗੱਲ ਦੀ ਮੈਂ ਪਹਿਲਾਂ ਮਾਫੀ ਮੰਗ ਲਾਂਗਾ।
ਨਹੀਂ ਜੀ, ਐਜੂਕੇਸ਼ਨ ਦੀ ਤਾਂ ਚਰਚਾ ਹੀ ਨਹੀਂ ਹੋ ਰਹੀ, ਆਪਾਂ ਤਾਂ ਇਹ ਗੱਲ ਕਰ ਰਹੇ ਹਾਂ ਵੀ ਕੋਈ ਵੀ ਗੱਲ ਚੱਲਦੀ ਹੈ, ਵਰਤਾਰਾ ਚੱਲ ਰਿਹਾ, ਉਹਦੀ ਡੂੰਘਿਆਈ 'ਚ ਜਾਓ। ਮੈਂ ਤਾਂ ਘਰਾਂ ਦੀ ਗੱਲ ਕੀਤੀ ਹੈ ਵੀ ਸਾਡੇ ਘਰਾਂ ਦੇ ਵਿੱਚ ਲੜਾਈਆਂ ਝਗੜੇ ਦਾ ਇੱਕ ਕਾਰਨ ਇਹ ਹੈ ਵੀ ਅਸੀਂ ਦੂਸਰੇ ਦੇ ਪਲੇਟਫਾਰਮ ਤੇ ਖੜ ਕੇ ਨਹੀਂ ਦੇਖਦੇ, ਅਸੀਂ ਦਲੀਲ ਨਾਲ ਗੱਲ ਨਹੀਂ ਕਰਦੇ, ਤੇ ਜੇ ਸਾਡਾ ਡਿਫਰੈਂਸ ਓਪੀਨੀਅਨ ਹੁੰਦਾ ਤੇ ਮੂੰਹ ਵਿੰਗਾ ਹੋ ਜਾਂਦਾ, ਘਰ ਵਾਲੀ ਉਧਰ ਨੂੰ, ਘਰ ਵਾਲਾ ਉਧਰ ਨੂੰ, ਬੱਚੇ ਉਧਰ ਨੂੰ, ਬੜੀਆਂ ਸਿੰਪਲ ਗੱਲਾਂ ਕਰਨੇ।
ਉਸੇ ਸੰਦਰਭ ਦੇ ਵਿੱਚ ਮੈਂ ਕਹਿਣਾ ਚਾਹ ਰਿਹਾ ਸੀਗਾ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ, ਜਦੋਂ ਜਿਵੇਂ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਦੋ ਗਰੁੱਪਾਂ ਦਾ ਜ਼ਿਕਰ ਕੀਤਾ ਕਿ ਦੋ ਗਰੁੱਪ ਨੇ, ਇੱਕ ਦਾ ਵਿਚਾਰ ਇਹ ਹੈ, ਦੂਸਰੇ ਦਾ ਵਿਚਾਰ ਇਹ ਹੈ, ਪਰ ਉਹ ਦੋਨੇ ਗਲਤ ਨੇ।
ਹਾਂਜੀ,
ਮੈਨੂੰ ਇੱਥੇ ਵੀ ਥੋੜੀ ਬਾਇਸਡ ਨਜ਼ਰ ਆਉਂਦਾ ਹੈ, ਜੇ ਜਾਂ ਤਾਂ ਉਸ ਗਰੁੱਪ ਦਾ ਇੱਕ ਇੱਕ ਬੰਦਾ ਤੁਹਾਡੇ ਸਾਹਮਣੇ ਬੈਠਾ ਹੋਵੇ, ਜਦੋਂ ਆਪਣੀ ਆਪਣੇ ਵਿਚਾਰ ਕਿਸੇ ਪਲੇਟਫਾਰਮ ਤੇ ਦੇ ਰਹੇ ਨੇ ਤੇ ਉਦੋਂ ਤੁਸੀਂ ਕਹਿੰਦੇ ਹੋ ਕਿ ਆਪਾਂ ਉਹਦੇ 'ਚ ਸਿਰ ਫਸਾਉਣ ਦੀ ਕੋਸ਼ਿਸ਼ ਜ਼ਰੂਰਤ ਨਹੀਂ ਸਮਝਦੇ, ਕਿਉਂ ਆਪਣਾ ਟਾਈਮ ਖਰਾਬ ਕਰਨਾ, ਜਿੱਥੇ ਇੱਥੇ ਹੁਣ ਕਿਸੇ ਵੀ ਧਿਰ ਦਾ ਬੰਦਾ ਨਹੀਂ ਹੈ ਤੇ ਤੁਸੀਂ ਇੱਕ ਆਪਣੀ ਵਿਚਾਰਧਾਰਾ ਸਿਰਫ ਐਕਸਪਲੇਨ ਕਰ ਰਹੇ ਹੋ ਤੇ ਸਾਨੂੰ ਕਿੱਦਾਂ ਪਤਾ ਲੱਗੇ ਕਿ ਇਹ ਬੜੀ ਅਥੈਂਟਿਕ ਹੈ।
ਬਿਲਕੁਲ ਠੀਕ,
ਜਦੋਂ ਕੋਈ ਸਾਹਮਣੇ, ਜਦੋਂ ਸਾਹਮਣੇ ਕੋਈ ਵਿਰੋਧ ਕਰਨ ਵਾਲਾ, ਕੋਈ ਸਾਹਮਣੇ ਤਰਕ ਦੇਣ ਵਾਲਾ ਹੈ ਨਹੀਂ ਤੇ ਤਰਕ ਦੀ ਗੱਲ ਕਰ ਰਹੇ ਹਾਂ, ਜਦੋਂ ਉਹਨਾਂ ਦੋਨਾਂ ਗਰੁੱਪਾਂ ਦੇ ਵਿੱਚੋਂ, ਹੁਣ ਸਾਨੂੰ ਕੀ ਪਤਾ ਕਿ ਇਹਦੇ 'ਚ ਤੋੜ ਮਰੋੜਾ ਹੈ ਕਿ ਨਹੀਂ ਹੈ, ਜਾਂ ਉਹਨਾਂ ਦਾ ਅਸਲ ਦੇ ਵਿੱਚ ਵਿਚਾਰ ਉਹੀ ਹੈ ਜੋ ਤੁਹਾਡੇ ਦੁਆਰਾ ਰੀਪ੍ਰਜੈਂਟ ਹੋ ਰਿਹਾ।
ਤੁਹਾਡੀ ਗੱਲ ਬਿਲਕੁਲ ਠੀਕ ਹੈ।
ਹਾਂ, ਇਹ ਤਰਕ ਫਿਰ ਤੇ ਜਦੋਂ ਸਾਹਮਣੇ ਤਰਕ ਹੈ ਹੀ ਨਹੀਂ ਤੇ ਇੱਕੋ ਹੀ ਬੰਦਾ ਤਰਕ ਦੇਈ ਜਾਵੇ ਤੇ ਫਿਰ ਇਹ ਦਲੀਲ ਕਿੱਥੇ ਹੋ ਗਈ?
ਇਹ ਵੀ ਠੀਕ ਹੈ ਜੀ ਤੁਹਾਡੀ ਗੱਲ,
ਇਹਨਾਂ ਕਹਿਣਾ ਚਾਹੁੰਦਾ ਤਾਂ ਕਰਕੇ ਮੇਰੀ ਸਮਝ ਤੋਂ ਬਾਹਰ ਹੈ, ਜਾਂ ਤਾਂ ਦੋਨੇ ਧਿਰਾਂ ਮੌਜੂਦ ਹੋਣ, ਉਹ ਆਪਣਾ ਤਰਕ ਦੇਣ, ਫਿਰ ਤੁਸੀਂ ਆਪਣਾ ਤਰਕ ਦਿਓ, ਫਿਰ ਤਾਂ ਗੱਲ ਬਣਦੀ ਹੈ ਤਰਕ ਦੀ। ਜੇ ਆਪਣੇ ਨਗਾਰੇ ਵਜਾਈ ਜਾਣੇ ਤੇ ਮਾਫੀ ਚਾਹੁੰਦਾ, ਮੇਰੇ ਕੋਲ ਸ਼ਾਇਦ ਸ਼ਬਦਾਂ ਦੀ ਅੱਛੀ ਚੋਣ ਨਾ ਹੋ ਸਕੀ, ਲੇਕਿਨ ਫਿਰ ਇਹ ਤਰਕ ਨਹੀਂ ਮੈਨੂੰ ਲੱਗਿਆ।
ਬਿਲਕੁਲ ਠੀਕ ਹੈ ਜੀ, ਤੁਸੀਂ ਆਪਦੇ ਥਾਂ ਤੇ ਬਿਲਕੁਲ ਠੀਕ ਗੱਲ ਕੀਤੀ ਹੈ, ਮਾਈਕ ਤੁਹਾਡੇ ਹੱਥ ਦੇ ਵਿੱਚ ਸੀ, ਤੁਸੀਂ ਮੇਰੀ ਗੱਲ ਸੁਣੋ, ਆਪਾਂ ਤੁਸੀਂ ਮੇਰੀ ਗੱਲ ਕਿਉਂ ਸੁਣਦੇ ਹੋ, ਦੂਜਿਆਂ ਦੀ ਕਿਉਂ ਗੱਲ ਸੁਣਦੇ ਹੋ, ਤੁਸੀਂ ਆਪਣੀ ਗੱਲ ਸੁਣਾਓ, ਇਹੀ ਤਾਂ ਰੌਲਾ, ਇਹੀ ਤਾਂ ਗੱਲ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਮੇਰੀ ਗੱਲ ਨੂੰ ਤਾਂ ਸੱਚ ਮੰਨੋ ਹੀ ਨਾ, ਮੈਂ ਤਾਂ ਕਹਿੰਦਾ ਹੀ ਨਹੀਂ ਵੀ ਅੰਤਮ ਸੱਚ ਮੇਰੇ ਕੋਲ ਆ, ਮੈਂ ਤਾਂ ਕਦੇ ਦਾਅਵਾ ਹੀ ਨਹੀਂ ਕੀਤਾ, ਮੈਂ ਤਾਂ ਕਹਿੰਦਾ ਮੇਰੀਆਂ ਗੱਲਾਂ ਨੂੰ ਬਾਰ ਬਾਰ ਸ਼ੱਕ ਦੀ ਨਿਗਾਹ ਨਾਲ।
ਫਿਰ ਮਾਫੀ ਚਾਹੁੰਦਾ, ਮੈਂ ਇੱਥੇ ਤੁਹਾਨੂੰ ਰੋਕਦਾ, ਫਿਰ ਤੁਹਾਨੂੰ ਇਹ ਕਹਿਣ ਦਾ ਅਧਿਕਾਰ ਨਹੀਂ ਹੈ ਕਿ ਦੋਨੇ ਹੀ ਝੂਠੇ ਨੇ, ਦੋਨੇ ਹੀ ਗਲਤ ਨੇ।
ਮਿਹਰਬਾਨੀ, ਧੰਨਵਾਦ। ਮੈਂ ਅੱਗੇ ਗੱਲ ਕਰਨੀ ਚਾਹੁੰਦਾ ਬਈ, ਮੈਂ ਇੱਕ ਖਾਸ ਕੰਟੈਕਸਟ ਦੇ ਵਿੱਚ ਦੋ ਗਰੁੱਪਾਂ ਦੀ ਗੱਲ ਕੀਤੀ ਸੀ ਤੇ ਦੋਨੇ ਗਰੁੱਪਾਂ ਦੀ ਲੜਾਈ ਐਡੀ ਤੇਜ਼ ਹੁੰਦੀ ਹੈ ਸਵੇਰ ਤੋਂ ਸ਼ਾਮ ਤੱਕ ਟੀਵੀ ਤੇ ਰੇਡੀਓ ਤੇ, ਮੈਨੂੰ 4-5 ਸਾਲ ਹੋ ਗਏ ਸੁਣਦੇ ਨੂੰ, ਮੈਂ ਤਾਂ ਇੱਕ ਆਮ ਬੰਦਾ। ਉਹ ਦੋ ਗਰੁੱਪ ਉਹਨਾਂ ਨੇ ਸਿੱਖ ਜਨਤਾ ਨੂੰ ਦੋ ਗਰੁੱਪਾਂ ਦੇ ਵਿੱਚ ਵੰਡਿਆ ਹੋਇਆ, ਮੈਂ ਤਾਂ ਇੱਕ ਪੱਤਰਕਾਰ ਦੇ ਤੌਰ ਤੇ, ਇੱਕ ਹੋਸਟ ਦੇ ਤੌਰ ਦੇ ਉੱਤੇ ਮੈਂ ਉਹਨਾਂ ਦੀ ਨੁਕਤਾਚੀਨੀ ਕਰ ਰਿਹਾ ਤੇ ਨੁਕਤਾਚੀਨੀ ਕਰਨ ਦਾ ਮੈਨੂੰ 100% ਰਾਈਟ ਹੈਗਾ। ਕੋਈ ਤੁਸੀਂ ਮੇਰੇ ਏਅਰ ਦੇ ਉੱਤੇ ਆ ਕੇ ਮੇਰੀ ਨੁਕਤਾਚੀਨੀ ਕਰੋ, ਤੁਸੀਂ ਕੀਤੀ 2-3 ਮਿੰਟ, ਮੈਂ ਤੁਹਾਨੂੰ ਠੀਕ ਕਿਹਾ ਵੀ ਤੁਸੀਂ ਆਪਦੇ ਪੱਖ ਤੋਂ ਜਿਹੜਾ ਕੁਛ ਕਹਿ ਰਹੇ ਹੋ ਠੀਕ ਹੈ। ਇਹੀ ਗੱਲ ਦਾ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜਨਤਾ ਜਿਹੜੀ ਉਹ ਮੂਕ ਦਰਸ਼ਕ ਬਣ ਕੇ ਨਾ ਬੈਠੇ, ਜਿਵੇਂ ਤੁਸੀਂ ਮੇਰੇ ਰੇਡੀਓ ਤੇ ਆ ਕੇ, ਮੈਂ ਤਾਂ ਕਹਿੰਦਾ ਸੀ 2 ਮਿੰਟ ਹੋਰ ਬੋਲੋ, ਕੀ ਉਹ ਲੋਕ ਤੁਹਾਨੂੰ ਆਪਣੇ ਪਲੇਟਫਾਰਮ ਤੋਂ ਬੋਲਣ ਦੇ ਦੇਣਗੇ? ਨਹੀਂ ਬੋਲਣ ਦੇਣਗੇ। ਅੱਛਾ, ਮੈਂ ਕਿਉਂ ਜਿਹੜਾ ਕੁਛ ਉਹਨਾਂ ਦਾ ਨਜ਼ਰੀਆ ਪਿਛਲੇ 4 ਸਾਲਾਂ ਦੇ ਵਿੱਚ ਪਰਖ ਕੇ ਵੇਖ ਲਿਆ, ਮੈਂ ਬਕਾਇਦਾ ਮੈਂ ਝੂਠੇ ਨਹੀਂ ਕਿਹਾ, ਮੈਂ ਕਿਹਾ ਜੀ ਉਹਨਾਂ ਦਾ ਲੌਜਿਕ ਜਿਹੜਾ ਲੰਗੜਾ ਹੈ, ਉਹਨਾਂ ਦਾ ਤਰਕ ਲੰਗੜਾ ਹੈ, ਬਿਲਕੁਲ ਲੰਗੜਾ। ਮੈਂ ਤਾਂ ਉਦਾਹਰਣਾਂ ਦੇ ਤੀਆਂ ਵੀ ਜਿਹੜੇ ਗਾਂਹ ਵਧੂ ਜਾਂ ਅਪਗ੍ਰੇਡ ਆ, ਜਦੋਂ ਉਹ ਰੱਬ ਦੀ ਨੁਕਤਾਚੀਨੀ ਕਰਨ ਲੱਗਦੇ ਨੇ, ਉਹ ਇਹ ਕਿਉਂ ਕਹਿੰਦੇ ਨੇ ਉਹ ਪੁਜਾਰੀ ਦਾ ਰੱਬ ਆ, ਇਹ ਫਲਾਨਾ ਰੱਬ ਆ, ਇਹ ਢਿਮਕਾ ਰੱਬ ਆ, ਉਹ ਆਪਦੇ ਰੱਬ ਦੀ ਵਿਆਖਿਆ ਦੇਣ, ਉਹਨਾਂ ਨੂੰ ਦੂਜਿਆਂ ਦੇ ਦੇਵੀ ਦੇਵਤੇ ਤਾਂ ਭੈੜੇ ਲੱਗਦੇ ਨੇ, ਆਪਦਾ ਰੱਬ ਬੜਾ ਸੋਹਣਾ ਲੱਗਦਾ ਉਹਨਾਂ ਨੂੰ, ਆਪਦਾ ਰੱਬ ਵੀ ਜਦੋਂ ਕੋਈ ਗੱਲ ਕਰਦੇ ਹੋਣ, ਇਹ ਜੀ ਸਾਡਾ ਰੱਬ, ਸਾਡਾ ਕਿੱਥੋਂ ਹੋ ਗਿਆ? ਇੱਕ ਪਾਸੇ ਤਾਂ ਕਹਿੰਦੇ ਰੱਬ ਸਰਵ ਵਿਆਪਕ ਆ, ਜੇ ਸਰਵ ਵਿਆਪਕ ਆ ਤੁਹਾਡੇ 'ਚ ਵੀ ਉਹ ਜਿਹਾ, ਦੂਜੇ 'ਚ ਵੀ ਉਹ ਜਿਹਾ। ਮੈਂ ਤਾਂ ਉਹਨਾਂ ਦੀਆਂ ਬਕਾਇਦਾ ਗੱਲਾਂ ਕਰਕੇ ਗਿਆ, ਮੈਂ ਨੁਕਤਾਚੀਨੀ ਕਰਕੇ ਗਿਆ। ਮੈਂ ਤੁਹਾਨੂੰ ਹੁਣ ਵੀ ਕਹਿੰਦਾ ਬੇਨਤੀ ਸਹਿਤ, ਉਹ ਸਾਡੇ ਰੇਡੀਓ ਤੇ ਨਹੀਂ ਆਉਣਗੇ, ਤੁਸੀਂ ਲੈ ਕੇ ਆਓ ਦੋਨਾਂ ਗਰੁੱਪਾਂ ਨੂੰ, ਅਸੀਂ ਕਰਾਂਗੇ, ਅਸੀਂ ਭੱਜਣ ਵਾਲੇ ਨਹੀਂ ਵੀਰ ਜੀ, ਅਸੀਂ ਇੱਥੇ ਨੀ ਕੋਈ ਰੇਡੀਓ ਸ਼ੁਰੂ ਕੀਤਾ, ਅਸੀਂ ਸੈਮੀਨਾਰ ਪੰਜਾਬ 'ਚ ਵੀ ਕਰਦੇ ਆਏ ਹਾਂ, ਜਦੋਂ ਬੰਦੂਕਾਂ ਚੱਲਦੀਆਂ ਸੀ 1947 ਅਸੀਂ ਉਦੋਂ ਵੀ ਸੈਮੀਨਾਰ ਕਰਦੇ ਰਹੇ ਹਾਂ, ਜਦੋਂ ਸਰਕਾਰ ਜਿਹੜੀ ਮਤਲਬ ਜੇਲ੍ਹਾਂ 'ਚ ਸਿੱਟਦੀ ਸੀ ਨਾ ਚੱਕ ਕੇ, ਉਦੋਂ ਵੀ ਅਸੀਂ ਨੁਕਤਾਚੀਨੀਆਂ ਕਰਦੇ ਹਾਂ, ਉਦੋਂ ਵੀ ਅਸੀਂ ਸੈਮੀਨਾਰ ਕਰਦੇ ਨੇ, ਸਾਡੇ ਕੋਲ ਤਾਂ ਸੈਮੀਨਾਰਜ਼ ਨੇ ਜੀ, ਅਸੀਂ ਕਰ ਸਕਦੇ ਹਾਂ। ਜੇ ਰੇਡੀਓ ਸਾਡਾ ਕੱਲ੍ਹ ਨੂੰ ਬੰਦ ਹੋ ਜਾਊਗਾ, ਅਸੀਂ ਲਿਖਤਾਂ ਲਿਖਣ ਲੱਗ ਜਾਂਗੇ, ਹੁਣ ਵੀ ਲੇਖਕ ਲਿਖਦੇ ਨੇ ਨਾ, ਅਸੀਂ ਤਾਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਬੰਦੂਕਾਂ ਨਾਲ ਲਿਖਤਾਂ ਬੰਦ ਕਰਾਉਂਦੇ ਨੇ, ਜਿਹੜੇ ਕਹਿੰਦੇ ਜੀ ਕਲਮ ਆਏ ਨਹੀਂ ਲਿਖਣੀ, ਆਏ ਲਿਖ ਆਏ ਕਲਮ ਨੂੰ ਵਾਹੋ। ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀਗੀ, ਮੈਂ ਤਾਂ ਪੂਰੇ ਦਾ ਪੂਰਾ ਆਪਦਾ ਦਲੀਲ ਅਤੇ ਤਰਕ ਪ੍ਰਤੀ ਨਜ਼ਰੀਆ ਦੇ ਕੇ ਹਟਿਆ ਵੀਰ ਜੀ, ਮੈਂ ਤੁਹਾਨੂੰ ਖੁੱਲ੍ਹਾ ਸਮਾਂ ਦਿੱਤਾ, ਮੈਂ ਕਹਿੰਦਾ ਕੱਲ੍ਹ ਨੂੰ ਵੀ ਆਓ, ਤੁਸੀਂ ਉਹਨਾਂ ਦੇ ਕਿਉਂ ਸਿੱਟਦੇ ਹਾਂ? ਜੇ ਤੁਹਾਨੂੰ ਉਹ ਠੀਕ ਲੱਗਦੇ ਉਹਨਾਂ ਦੇ ਬਿਹਾਫ 'ਤੇ, ਤੁਸੀਂ ਮੇਰੇ ਨਾਲ ਗੱਲ ਕਰੋ ਨਾ, ਆਓ ਆਪਾਂ ਕਿਸੇ ਦਿਨ ਗੱਲ ਕਰੀਏ ਧਰਮ ਬਾਰੇ ਵੀ, ਧਰਮ ਹੁੰਦਾ ਕੀ ਹੈ, ਕਿ ਆਹ ਧਰਮ ਹੁੰਦਾ ਵੀ ਗੋਲਕਾਂ 'ਚ ਮਾਇਆ ਇਕੱਠੀ ਕਰੀ ਜਾਓ ਅਤੇ ਮੱਥੇ ਟੇਕੀ ਜਾਓ, ਅਤੇ ਦੂਜੇ ਪਾਸੇ ਕੀ ਆਹ ਧਰਮ ਆ ਵੀ ਆਪ ਵੀ ਤੁਸੀਂ ਉਹੀ ਕੁਛ ਕਰੋ ਅਤੇ ਕਹੋ ਗੋਲਕਾਂ ਗਲਤ ਨੇ। ਮੈਂ ਤਾਂ ਕਿਸੇ ਧਿਰ ਨਾਲ ਸ਼ਾਮਲ ਹੀ ਨਹੀਂ ਹਾਂ। ਇੱਕ ਉਹ ਧਿਰਾ ਟਕਸਾਲੀਆਂ ਦੀ ਜਿਹੜੇ ਕਹਿੰਦੇ ਸਾਰਾ ਕੁਛ ਠੀਕ ਆ, ਦੂਜੀ ਉਹ ਧਿਰਾ ਜਿਹੜੇ ਕਹਿੰਦੇ ਹੈ ਅਸੀਂ ਸਿੱਖ ਸਾਰਾ ਕੁਛ ਗਲਤ ਆ ਪਰ ਸਾਡਾ ਰੱਬ ਚੰਗਾ, ਪੁਜਾਰੀ ਦਾ ਰੱਬ ਮਾੜਾ, ਰੱਬ ਤਾਂ ਇੱਕੋ ਜਿਹੇ ਆ ਨਾ ਫਿਰ। ਮੈਂ ਤਾਂ ਦੋਨਾਂ ਦੀਆਂ ਦਲੀਲਾਂ ਤੁਹਾਨੂੰ ਦਿੱਤੀਆਂ ਨੇ, ਮੈਂ ਤਾਂ ਕਹਿੰਦਾ ਹੀ ਨੀਗਾ ਰੱਬ ਹੈਗਾ, ਮੈਂ ਤਾਂ ਕਹਿੰਦਾ ਜੇ ਰੱਬ ਆਜੂਗਾ ਸਾਹਮਣੇ ਦੇਖ ਲਾਂਗੇ। ਉਹ ਰੱਬ ਦੀ ਥਿਊਰੀ ਕਹਿੰਦੀ ਆ ਜੇ ਕਿਸੇ ਨੇ ਰੱਬ ਪ੍ਰਾਪਤ ਕਰ ਲੈਂਦਾ ਰੌਲਾ ਡੌਡੀ ਪਿੱਟਣ ਦੀ ਕੀ ਲੋੜ ਆ ਫਿਰ, ਜੇ ਰੱਬ ਪ੍ਰਾਪਤ ਕਰ ਲਿਆ ਚੁੱਪ ਕਰਕੇ ਬੈਠੋ ਫਿਰ। ਨਾਲੇ ਕਹਿੰਦੇ ਜਿਹਨੂੰ ਰੱਬ ਪ੍ਰਾਪਤ ਹੋ ਜਾਂਦਾ ਉਹ ਸ਼ਾਂਤ ਹੋ ਜਾਂਦਾ, ਮੈਂ ਤਾਂ ਕਹਿੰਦਾ ਹੀ ਆ ਮੇਰੇ ਕੋਲ ਰੱਬ ਰੁੱਬ ਹੈ ਨੀਗਾ, ਮੇਰੇ ਕੋਲ ਕੀ ਤੁਹਾਨੂੰ ਵੀ ਨਹੀਂ, ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਬਿਲਕੁਲ ਨਹੀਂ ਹੈ ਰੱਬ, ਸਾਰਿਆਂ ਨੂੰ ਪਤਾ 99% ਲੋਕਾਂ ਨੂੰ ਪਤਾ ਵੀ ਰੱਬ ਨਾਮ ਦੀ ਕੋਈ ਸ਼ੈ ਨਹੀਂ ਹੈਗੀ, ਜਾਣ ਕੇ ਨਹੀਂ ਕਹਿੰਦੇ, ਦੋਗਲੇ ਨੇ, ਹਿੰਮਤ ਨਹੀਂ ਕਹਿਣ ਦੀ ਉਹਨਾਂ ਦੀ। ਬਚਾਉਂਦਾ ਉਹਨਾਂ ਨੂੰ ਡਾਕਟਰ ਆ, 911 ਕਾਲ ਕਰਦੇ ਕਹਿੰਦੇ ਜੀ ਰੱਬ ਦੀ ਨਜ਼ਰ ਨਾਲ ਬਚ ਗਿਆ, ਦੱਸੋ ਕਿੱਡਾ ਝੂਠ ਆ ਦੁਨੀਆਂ ਦੇ ਉੱਤੇ। ਉਹ ਤੁਹਾਨੂੰ ਡਾਕਟਰ ਨੇ ਤੁਹਾਡੀ ਆਰਟਰੀਜ਼ ਕਲੀਅਰ ਕਰਕੇ ਬਾਈਪਾਸ ਸਰਜਰੀ ਕਰਕੇ ਬਚਾ ਤਾ, ਕਹਿਣਗੇ ਜੀ ਰੱਬ ਦੀ ਕਿਰਪਾ ਹੋ ਗਈ, ਲੈ ਦੱਸੋ ਐਡਾ ਝੂਠ। 99.99% ਬੰਦੇ ਬੋਲਦੇ ਆ ਇਹ। ਚਲੋ ਇਹ ਤਾਂ ਬਹੁਤ ਮਤਲਬ ਸਮਾਂ ਵੀ ਤੁਹਾਡੇ ਕੋਲ ਘੱਟ ਰਹਿ ਗਿਆ, ਆਪਣੀਆਂ ਗੱਲਾਂ ਅੱਗੇ ਦੀ ਅੱਗੇ ਵਧਦੀਆਂ ਜਾਂਦੀਆਂ ਨੇ। ਦੇਖੋ ਜੀ ਗੱਲ ਇਹ ਆ, ਕਿਤੇ ਸੈਮੀਨਾਰ ਰੱਖੋ, ਖਰਚਾ ਮੈਂ ਦੇ ਦੂ ਬੈਂਕਟ ਹਾਲ ਦਾ, ਬੁਲਾਓ ਜਿਹੜੇ ਮਰਜ਼ੀ ਨੂੰ ਤੁਸੀਂ, ਟਕਸਾਲੀ ਨੂੰ ਬੁਲਾ ਲਓ ਅਤੇ ਦੂਜੇ ਅਗਾਂਹ ਅਪਗ੍ਰੇਡਾਂ ਨੂੰ ਬੁਲਾ ਲਓ, ਬੁਲਾ ਕੇ ਸਿੱਟਾ ਕਿਹਨੇ ਕੱਢਣਾ, ਜੱਜ ਕੌਣ ਹੋਣਗੇ? ਜੇ ਜੱਜ ਆ ਜਿਹੜਾ ਦੋਸਤੋ, ਜੱਜ ਨੂੰ ਆਪ ਨੂੰ ਨਹੀਂ ਕੁਛ ਪਤਾ, ਸਵਾਹ ਜੱਜ ਕਰਾਂਗੇ ਫਿਰ ਆਪਾਂ? ਮੈਂ ਤਾਂ ਕਹਿੰਦਾ ਜੱਜ ਸਿਆਣੇ ਹੋਣੇ ਚਾਹੀਦੇ ਆ, ਲੋਕ ਸਿਆਣੇ ਹੋਣੇ ਚਾਹੀਦੇ ਆ। ਜਦੋਂ ਲੋਕ ਸਿਆਣੇ ਹੋ ਗਏ ਨਾ, ਨਾ ਉਹਨਾਂ ਨੇ ਮੈਨੂੰ ਪੁੱਛਣਾ, ਨਾ ਟਕਸਾਲੀ ਨੂੰ ਪੁੱਛਣਾ, ਨਾ ਅਪਗ੍ਰੇਡਾਂ ਨੂੰ ਪੁੱਛਣਾ, ਨਾ ਕਾਮਰੇਡਾਂ ਨੂੰ ਪੁੱਛਣਾ, ਨਾ ਆਸਤਕਾਂ ਨੂੰ ਪੁੱਛਣਾ। ਫਿਰ ਤਾਂ ਲੋਕਾਂ ਨੇ ਆਪਣੇ ਹੱਥ ਦੇ ਵਿੱਚ ਸਾਰਾ ਕੁਛ ਕਰ ਲੈਣਾ। ਉਹਨਾਂ ਦਾ ਤਾਂ ਤੁਸੀਂ ਟੀਵੀ ਰੇਡੀਓ 'ਤੇ ਰੋਜ਼ ਗੱਲਾਂ ਸੁਣਦੇ ਹੀ ਹੋ। ਮੈਂ ਤਾਂ ਕਿਤੇ 1-6 ਮਹੀਨੇ ਬਾਅਦ ਇੱਕ ਅੱਧੇ ਦਿਨ ਇਹ ਜਿਹਾ ਵਿਸ਼ਾ ਜਿਹੜਾ ਲਾਉਣਾ ਹੁੰਦਾ, ਅਤੇ ਮੈਨੂੰ ਪੂਰਾ ਰਾਈਟ ਆ ਜੀ। ਮੈਂ ਕਹਿੰਦਾ ਜੀ ਮੈਂ 100% ਗਲਤ ਹੋਵਾਂ, ਪਰ ਮੈਨੂੰ ਕਿਸੇ ਵੀ ਵਿਅਕਤੀ ਨੂੰ ਮਾਈਕ ਦੇ ਉੱਤੇ ਬੈਠ ਕੇ ਜਿਹੜੀ ਗੱਲ ਉਹਨੇ ਕੀਤੀ ਹੈ ਉਹਦੀ ਪੁਣਛਾਣ ਕਰਨ ਦਾ ਪੂਰਾ ਰਾਈਟ ਆ, ਅਤੇ ਕਿਸੇ ਨੂੰ ਮੇਰੇ ਬਾਰੇ ਪੁਣਛਾਣ ਕਰਨ ਦਾ ਪੂਰਾ ਰਾਈਟ ਆ। ਮੇਰੇ ਬਾਰੇ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ, ਮੇਰੀ ਨਿੱਜੀ ਜ਼ਿੰਦਗੀ ਬਾਰੇ ਨਹੀਂ, ਮੈਂ ਜਿਹੜਾ ਕੁਝ ਟੀਵੀ ਰੇਡੀਓ 'ਤੇ ਜਾਂ ਜਿਹੜਾ ਕੁਝ ਮੈਂ ਲਿਖਦਾ, ਉਹ ਕਹਿੰਦੇ ਆ ਆਹ ਤਕਲੀਫ ਕਿਉਂ ਹੋਈ ਆ, ਤਕਲੀਫ ਇਸ ਕਰਕੇ ਹੋਈ ਆ ਵੀ ਮੈਂ ਨੁਕਤਾਚੀਨੀ ਕੀਤੀ ਆ। ਉਹਨਾਂ ਕੋਲ ਦਲੀਲਾਂ ਦਾ ਜਵਾਬ ਹੀ ਹੈ ਨਹੀਂ, ਲਿਆਓ ਕੱਲ੍ਹ ਨੂੰ ਕਿਸੇ ਮਰਜ਼ੀ ਮਿਸ਼ਨਰੀ ਨੂੰ ਲੈ ਆਓ। ਮੈਂ ਕਹਿੰਦਾ ਉਹਨਾਂ ਦਾ ਤਰਕ ਲੰਗੜਾ, ਬਿਲਕੁਲ ਲੰਗੜਾ, ਬਿਲਕੁਲ ਕਹਿੰਦਾ, ਸਾਹਮਣੇ ਵੀ ਕਹੂੰਗਾ ਮੈਂ ਦਲੀਲਾਂ ਦੇਊਂਗਾ ਕਿਵੇਂ ਲੰਗੜਾ, ਤੁਹਾਨੂੰ ਵੀ ਦਿੱਤੀਆਂ। ਇਹ ਥੋੜ੍ਹਾ ਵੀ ਲੋਕਾਂ ਨੂੰ ਐਵੇਂ ਵੰਡੀ ਜਾਓ, ਖਾਓ ਤੁਸੀਂ। ਖੈਰ ਠੀਕ ਆ ਤੁਹਾਡੀ ਗੱਲ, ਮੈਂ ਫਿਰ ਵੀ ਤੁਹਾਡਾ ਸਤਿਕਾਰ ਕਰਦਾ, ਤੁਸੀਂ ਹਿੰਮਤ ਕੀਤੀ ਯਾਰ ਅਤੇ ਆ ਕੇ ਕਿਹਾ, ਸਵਾਲ ਉਠਾਇਆ ਕਰੋ ਵੀਰ ਜੀ, ਜਦੋਂ ਤੁਸੀਂ ਸਵਾਲ ਉਠਾਉਂਦੇ ਹੋ ਨਾ ਤੁਹਾਡੀਆਂ ਗੱਲਾਂ 'ਚੋਂ ਅਸੀਂ ਬਹੁਤ ਕੁਛ ਸਿੱਖਦੇ ਹਾਂ। ਲਓ ਜੀ ਇੱਕ ਕਾਲ ਹੋਰ ਲੈ ਲਈਏ, ਫਿਰ ਸਾਨੂੰ ਹੁਣ ਬ੍ਰੇਕ ਲੈਣੀ ਪੈਣੀ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ। ਹਾਂਜੀ ਔਨ ਦਾ ਏਅਰ ਹੋ ਤੁਸੀਂ,
ਪਹਿਲੇ ਮੈਨੂੰ ਇਹ ਦੱਸੋ ਤੁਹਾਡੇ 'ਚ ਇੰਨੀ ਸ਼ਕਤੀ ਕਿੱਥੋਂ ਆਉਂਦੀ ਹੈ, ਕਿਹੜਾ ਟੋਨਿਕ ਪੀਂਦੇ ਹੋ ਇਹੋ ਜਿਹੀਆਂ ਗੱਲਾਂ ਕਰਨ ਵਾਸਤੇ?
12 ਗ੍ਰੇਨ ਜਿਹੜਾ ਹੈਗਾ ਉੱਥੋਂ ਲੈ ਕੇ ਆਈਦਾ ਜੀ ਬਲਕ ਬਾਰਨ ਤੋਂ, ਉਹਦੇ 'ਚ 10-12 ਤਰ੍ਹਾਂ ਦੇ ਗ੍ਰੇਨਸ ਹੁੰਦੇ ਨੇ, ਅਤੇ ਉਹਨੂੰ ਪਾਣੀ ਦੇ ਵਿੱਚ ਉਬਾਲ ਕੇ, ਕਈ ਵਾਰੀ ਚੀਨੀ ਪਾਈ ਦੀ ਆ, ਕਈ ਵਾਰੀ ਨਹੀਂ ਪਾਈ ਦੀ, ਸਵੇਰੇ ਉਹ ਖਾਈਦਾ, ਨਾਲ ਚਾਹ ਦਾ ਕੱਪ ਪੀਦਾ, ਅਤੇ ਸਿੰਪਲ ਖਾਣਾ ਖਾਈਦਾ ਜੀ, ਅਤੇ ਸਾਰਾ ਦਿਨ ਭੱਜੇ ਫਿਰੀਦਾ
ਯਾਰ। ਤਨ ਹੈਗਾ ਤੂੰ ਤਨ ਹੈ ਬਾਈ ਗੋਡ, ਪਤਾ ਨੀ ਕਿਸੇ ਨੀ ਐਨਰਜੀ ਇੰਨੀ ਸ਼ਕਤੀ ਮਿਲਦੀ ਗੱਲਾਂ ਕਰਨ ਦੀ, ਕਿਉਂਕਿ ਇਹਨਾਂ ਚੀਜ਼ਾਂ ਦਾ ਕ੍ਰਿਟੀਸਿਜ਼ਮ ਜ਼ਿਆਦਾ ਹੈ, ਵਾਹ ਵਾਹ ਬਹੁਤ ਘੱਟ ਹੈ।
ਉਹ ਭਗਤ ਸਿੰਘ ਦਾ ਸ਼ਹੀਦੀ ਦਿਨ ਸੀ ਜੀ, ਉਹ ਜ਼ਿੰਦਗੀ ਵਾਰ ਗਏ, ਅਸੀਂ ਤਾਂ ਕੁਛ ਵੀ ਨਹੀਂ, ਆਪਾਂ ਤਾਂ ਗੱਲਾਂ ਕਰ ਰਹੇ ਭਗਤ ਸਿੰਘ ਦੀ ਅੱਜ, ਅੱਜ ਤਾਂ ਭਗਤ ਸਿੰਘ ਦੀਆਂ ਗੱਲਾਂ ਵੱਲ ਤੁਰੇ ਸੀਗੇ ਮਾੜਾ ਜਿਹਾ। ਹਾਂਜੀ
ਨਹੀਂ ਨਹੀਂ ਤੁਸੀਂ ਤਾਂ ਤੁਰੇ ਹੋ ਨਾ, ਆਈ ਮੀਨ ਯੂਅਰ ਗੁੱਡ, ਯੂਅਰ ਸੋ ਗੁੱਡ ਮੈਨ,
ਧੰਨਵਾਦ ਮਿਹਰਬਾਨੀ। ਉਹ 23 ਮਾਰਚ ਕਰਕੇ ਨਾ ਭਗਤ ਸਿੰਘ ਨਾ ਵਿਸ਼ਾ ਇੰਨਾ ਵੱਡਾ ਜੀ, ਤੁਸੀਂ 1 ਮਹੀਨਾ ਲੱਗੇ ਰਹੋ ਭਗਤ ਸਿੰਘ ਲਗਾਤਾਰ ਇੱਕ ਮਹੀਨਾ ਭਗਤ ਸਿੰਘ ਬਾਰੇ ਗੱਲਾਂ ਕੀਤੀਆਂ ਜਾ ਸਕਦੇ, ਲਗਾਤਾਰ ਇੱਕ ਮਹੀਨਾ ਕੀ ਇੱਕ ਸਾਲ ਭਗਤ ਕਬੀਰ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਲਗਾਤਾਰ ਮੈਂ ਕਹਿੰਦਾ ਜੀ ਇੱਕ ਮਹੀਨਾ ਤੁਸੀਂ ਚਾਰ ਮਹੀਨੇ ਲੈ ਲਓ ਬਾਬੇ ਨਾਨਕ ਦੀ ਬਾਣੀ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਵੀ ਕਿੰਨਾ ਲੌਜਿਕ ਅਤੇ ਕਿੰਨਾ ਦਲੀਲ ਆ। ਤੁਸੀਂ ਤਾਂ ਮਤਲਬ ਆਪਾਂ ਗੱਲਾਂ ਨਹੀਂ ਕਰਦੇ, ਆਪਾਂ 99% ਪੜ੍ਹਦੇ ਵੀ ਨਹੀਂ, ਆਪਾਂ ਤਾਂ ਸੁਣਦੇ ਹਾਂ। ਅਤੇ ਸੁਣਾਉਣ ਵਾਲਾ ਬੜਾ ਛਾਤਰ ਹੁੰਦਾ ਜੀ ਬੰਦਾ, ਸੁਣਾਉਣ ਵਾਲਾ ਨਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਗੱਲਾਂ ਨੂੰ ਲਪੇਟ ਕੇ ਅਤੇ ਸਾਨੂੰ ਹੋਰ ਹੀ ਕੁਝ ਸੁਣਾਉਂਦੇ ਰਹਿੰਦੇ। ਇੱਕ ਹੋਰ ਕਾਲ ਲੈ ਲਈ, ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਤੁਹਾਡੀਆਂ ਆਹ ਪ੍ਰੋਗਰਾਮ ਸੁਣਦਾ ਸੀਗਾ, ਚਲੋ ਹਰੇਕ ਬੰਦੇ ਨੂੰ ਆਪਣੀ ਸੋਚ ਰੱਖਣ ਦਾ ਹੱਕ ਹੈਗਾ,
ਬਿਲਕੁਲ,
ਕੋਈ ਮੇਰੀ ਸੋਚ ਵੱਖਰੀ ਹੋ ਸਕਦੀ ਤੁਹਾਡੀ ਵੱਖਰੀ ਹੋ ਸਕਦੀ ਆ, ਤੇ ਆਪਾਂ ਚਲੋ ਹੁਣ ਜਦੋਂ ਡਿਸਕਸ਼ਨ ਕਰਦੇ ਆ ਤਾਂ ਮੇਰਾ ਇੱਕ ਕੁਐਸਚਨ ਆ ਤੁਹਾਨੂੰ।
ਹਾਂਜੀ,
ਤੁਹਾਨੂੰ ਤੇ ਸੋਝੀ ਹੈਗੀ ਆ ਪੂਰੀ ਵੀ ਧਰਮ ਇਹ ਲੋਕਾਂ ਨੂੰ ਠਗਿਆ ਜਾ ਰਿਹਾ ਹੈ ਨਾ, ਇਹ ਕੁਛ ਨੀ ਹੈਗਾ। ਮੇਰਾ ਇੱਕੋ ਹੀ ਕੁਐਸਚਨ ਆ ਵੀ ਜਦੋਂ ਕੋਈ ਆਪਣਾ ਕੋਈ ਦਿਨ ਸੁਦ ਆਪਾਂ ਕੋਈ ਖੁਸ਼ੀ ਦਾ ਜਾਂ ਗਮੀ ਦਾ ਮਨਾਉਂਦੇ ਆ,
ਕੀ ਤੁਸੀਂ
ਆਪਣੇ ਕੋਈ ਪ੍ਰੋਬਲਮ ਵੀ ਆਉਂਦੀ ਆ ਜਦੋਂ ਗਮੀ ਕੋਈ ਇਦਾਂ ਦੇ ਆਪਾਂ ਜਾਂਦੇ ਨੀ ਉੱਥੇ ਨਾ ਗੁਰਦੁਆਰੇ?
ਨਹੀਂ ਜਾਣਾ ਤਾਂ ਵੀਰ ਜੀ ਮੈਂ ਆਪਣਾ, ਮੈਂ ਪਤਾ ਕੀ ਗੱਲ ਆ, ਆਪਣੀ ਦੋ ਗੱਲਾਂ ਆਉਂਗੀ ਨਾ, ਸਮਾਂ ਵੀ ਪੂਰਾ ਹੁੰਦਾ ਜਾਂਦਾ, ਜਾਣੇ ਤਾਂ ਆਪਾਂ ਹੁਣ ਕਿਸੇ ਦੇ ਬਜ਼ੁਰਗ ਦੀ ਡੈਥ ਹੋ ਗਈ, ਕਿਸੇ ਦੇ ਬਣਦਾ, ਬਿਲਕੁਲ ਜੀ ਆਪਾਂ ਸਮਾਜਿਕ, ਬਿਲਕੁਲ ਆਪਾਂ ਸਮਾਜਿਕ ਐਨੀਮਲ ਦੀ
ਗੱਲ ਕਰਦੇ ਆ, ਆਪਣੇ ਦੀ ਗੱਲ ਮੈਂ ਕਰਦਾ ਪ੍ਰੋਗਰਾਮ ਦੀ, ਜਾਨੀ ਕਿ ਜੇ ਕੋਈ ਆਪਣੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ
ਸਾਨੂੰ ਤਾਂ ਕੋਈ ਲੋੜ ਨੀ ਜੀ, ਹੁਣ ਅਗਲੇ ਨਾਲ ਪਰਿਵਾਰਕ ਸਹਿਚਾਰ ਆ,
ਕਿਸੇ ਦੀ ਨੀ ਗੱਲ ਕਰਦਾ ਮੈਂ ਤਾਂ ਆਪਣੇ ਘਰ ਦੀ, ਤੁਹਾਡੇ ਦੀ ਗੱਲ ਮੰਨ ਲਓ ਕਰਦਾ ਵੀ ਜੇ ਕੱਲ ਨੂੰ ਕੋਈ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਆ ਉਹ ਤਾਂ ਮੈਂ ਉਹ ਗੱਲ
ਨਹੀਂ, ਮੈਂ ਧਰਮ ਨੂੰ ਬਾਹਰ ਕੱਢਿਆ ਹੋਇਆ ਜੀ, ਮੈਂ ਤਾਂ ਕਹਿੰਦਾ ਜਦੋਂ ਮੈਂ ਮਰ ਵੀ ਗਿਆ ਨਾ ਤੇ ਮੇਰੇ ਜੇ ਮੇਰੇ ਮਰੇ ਤੇ ਤੁਸੀਂ ਕੋਈ ਕਿਸੇ ਨੂੰ ਲਿਆ ਕੇ ਖੜਾ ਕਰਤਾ ਨਾ ਧਾਰਮਿਕ ਬੰਦੇ ਨੂੰ, ਤੇ ਮੈਂ ਕਿਹਾ ਪਤਾ ਨੀ ਮੈਂ ਹੋਰ ਉੱਠ ਕੇ ਖੜਾ ਹੋ ਕੇ ਤੁਹਾਨੂੰ ਪੁੱਠਾ ਨਾ ਬੋਲਣ ਲੱਗ ਜਾ, ਬਸ ਉੱਥੇ ਉਹ ਡੱਬੇ ਜਿਹੇ ਪਿਆ ਹੁੰਦਾ ਨਾ ਬੰਦਾ ਜਿਹੜਾ,
ਬਾਕੀ ਆਪਾਂ ਸਮਾਜ ਦੇ ਵਿੱਚ ਤਾਂ ਵਿਚਰਨਾ ਹੀ ਆ ਨਾ, ਉਹਦੀ ਆਸਥਾ ਆਪਾਂ ਜਾਣਾ ਹੋਣਾ ਹੀ ਆ।
ਪਰ ਮੈਂ ਧਾਰਮਿਕ ਲੋਕਾਂ ਦਾ ਵੀਰ, ਸੋਰੀ ਮਾਫੀ ਚਾਹੁੰਦਾ ਸਮਾਂ ਥੋੜਾ, ਮੈਂ ਨਾ ਧਾਰਮਿਕ ਲੋਕਾਂ ਦਾ ਵੀਰ ਜੀ ਸਤਿਕਾਰ ਬਹੁਤ ਕਰਦਾ, ਮੇਰੀਆਂ ਗੱਲਾਂ ਚੋਂ ਇਹਨਾਂ ਅੰਦਾਜ਼ਾ ਲਾ ਲਿਓ, ਜਿਹੜਾ ਸਹੀ ਮਾਨਾ ਜੀ ਵਧੀਆ ਇਨਸਾਨ ਆ ਮੈਂ ਬਹੁਤ ਸਤਿਕਾਰ, ਮੇਰੀ ਬੜੀ ਬਣਦੀ ਆ ਉਹਨਾਂ ਨਾਲ। ਖੈਰ ਧੰਨਵਾਦ ਆਪਣਾ, ਮਿਹਰਬਾਨੀ, ਫਿਰ ਕੱਲ ਨੂੰ ਗੱਲਾਂ ਕਰਾਂਗੇ। ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਤੁਸੀਂ ਮੇਰੇ ਬਰਾਬਰ ਨਾ ਪੂਰਾ ਇੱਕ ਸਿੱਖ ਧਾਰਮਿਕ ਬੰਦਾ ਬਿਠਾ ਦਿਓ, ਇੱਕ ਹਿੰਦੂ ਬਿਠਾ ਦਿਓ, ਈਸਾਈ ਬਿਠਾ, ਮੈਂ ਤਾਂ ਬੜਾ ਇੰਜੋਏ ਕਰਦਾ ਗੱਲਾਂ ਕਰਨ ਨੂੰ, ਉਹ ਆਪਸ ਵਿੱਚ ਹੀ ਲੜਦੇ ਨੇ, ਇੱਕ ਇੱਕ ਹਿੰਦੂ ਨੂੰ ਤੇ ਇੱਕ ਸਿੱਖ ਨੂੰ ਭਾ ਦਿਓ ਨਾ, ਉਹ ਆਪਸ ਵਿੱਚ ਹੀ ਲੜੀ ਜਾਣਗੇ, ਮੈਂ ਤਾਂ ਇੰਨਾ ਇੰਜੋਏ ਕਰਦਾ ਨਾ ਕੋਲੇ ਬੈਠ ਕੇ ਧਾਰਮਿਕ ਲੋਕਾਂ ਦੀ ਸੰਗਤ 'ਚ। ਖੈਰ ਆਪਣਾ ਸਮਾਂ ਸਮਾਪਤ ਹੋਇਆ ਦੋਸਤੋ, ਅੱਜ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਮੇਰੇ ਸਪੋਂਸਰ ਤੋਂ, ਮੈਂ ਉਹਨਾਂ ਦੀਆਂ ਕਾਲਸ ਆ ਜਿਹੜੀਆਂ ਉਹ ਨਹੀਂ ਲੈ ਸਕਿਆ, ਮਾਫੀ ਚਾਹੁੰਦਾ ਜੀ, ਕੱਲ ਨੂੰ ਜ਼ਰੂਰ ਆਪਾਂ ਸਪੋਂਸਰ ਦੀਆਂ ਫਿਰ ਦੋ ਵਾਰ ਕਾਲ ਦਰਾ ਦਾਂਗੇ, ਸਾਡੇ ਸਪੋਂਸਰ ਦੋਸਤੋ ਬਿਜ਼ਨਸਮੈਨ ਵੀਰੋ ਤੁਹਾਨੂੰ ਮਾਫੀ ਮੰਗਦਾ, ਅੱਜ ਮੈਂ ਸਨੇਹ ਨਹੀਂ ਤੁਹਾਡੇ ਦੇ ਸਕਿਆ। ਦੋਸਤੋ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਸਾਗਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ 'ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36-6473-008-436।
बैंक अलबला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child.
book their appointment at canada.ca/COVID-vaccine. A message from the Government of Canada.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने या सलाह लेने आज ही